ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਵਿਚਾਰ ਦੀ ਆਰੰਭਤਾ ਤੋਂ ਪਹਿਲੇ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਰਗ ਚੱਲਣ ਵਾਸਤੇ ਦੋ ਨੇ, ਔਰ ਇਹਨਾਂ ਦੋਵਾਂ ਮਾਰਗਾਂ ਦਾ ਖਾਤਮਾ ਹੁੰਦਾ ਹੈ ਲੋਕ ਤੇ ਪਰਲੋਕ ਤੇ। ਇੱਕ ਮਾਰਗ ਨੂੰ ਕਹਿੰਦੇ ਨੇ ਸੰਸਾਰ ਦਾ ਮਾਰਗ, ਇੱਕ ਨੂੰ ਕਹਿੰਦੇ ਨੇ ਕਰਤਾਰ ਦਾ ਮਾਰਗ। ਔਰ ਇਹ ਦੋ ਮਾਰਗ ਐਸੇ ਨੇ, ਕੋਈ ਬਹੁਤ ਅੱਗੇ ਲੰਘ ਜਾਂਦੇ ਨੇ, ਕੋਈ ਮੱਧ ਦੇ ਵਿੱਚ ਹੁੰਦੇ ਨੇ, ਕੋਈ ਰਸਤੇ ਵਿੱਚ ਭਟਕ ਵੀ ਜਾਂਦੇ ਨੇ, ਰੋਕਾਂ ਵੀ ਪੈ ਜਾਂਦੀਆਂ ਨੇ, ਔਰ ਕੁਛ ਨਵੇਂ ਨਵੇਂ ਹੀ ਚੱਲਣ ਵਾਲੇ ਹੁੰਦੇ ਨੇ। ਸੰਸਾਰ ਦਾ ਮਾਰਗ, ਕਰਤਾਰ ਦਾ ਮਾਰਗ, ਲੋਕ ਔਰ ਪਰਲੋਕ। ਅਸੀਂ ਕੁਛ ਲੋਕ ਦਾ ਹਿੱਸਾ ਹਾਂ, ਕੁਛ ਪਰਲੋਕ ਦਾ ਹਿੱਸਾ। ਪੰਜ ਭੂਤਕ ਇਹ ਸਰੀਰ ਇਸ ਲੋਕ ਦਾ ਹਿੱਸਾ ਹੈ, ਔਰ ਅੰਦਰ ਜਿਹੜੀ ਸਾਡੀ ਚੇਤਨਾ ਹੈ ਜਿਸ ਨੂੰ ਪਰਮ ਆਤਮਾ ਕਹਿੰਦੇ ਨੇ, ਆਤਮ ਦਾ ਮਤਲਬ ਹੈ ਪ੍ਰਕਾਸ਼, ਆਤਮਾ ਦੇ ਅਖਰੀ ਅਰਥ ਨੇ ਜੋਤੀ, ਪ੍ਰਕਾਸ਼। ਤੋ ਅਸੀਂ ਕੁਛ ਖਾਕ ਹਾਂ, ਅਸੀਂ ਕੁਛ ਨੂਰ ਹਾਂ। ਖਾਕ ਨੂਰ ਕਰਦਨ ਆਲਮ ਦੁਨੀਆ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਹੈ, ਉਸ ਪਰਿਪੂਰਨ ਪਰਮਾਤਮਾ ਨੇ ਖਾਕ ਤੇ ਨੂਰ ਤੋਂ ਸੰਸਾਰ ਸਾਜਿਆ। ਅਸੀਂ ਕੁਛ ਖਾਕ ਹਾਂ, ਅਸੀਂ ਕੁਛ ਨੂਰ ਹਾਂ। ਖਾਕ ਨੂੰ ਵੀ ਸਫਲ ਰੱਖਣਾ ਹੈ, ਜ਼ਿੰਦਾ ਰੱਖਣਾ ਹੈ, ਔਰ ਨੂਰ ਤੱਕ ਵੀ ਪਹੁੰਚਣਾ ਹੈ। ਇਸ ਜੀਵਨ ਜੁਗਤ ਨੂੰ ਜਿਹੜਾ ਅਪਣਾ ਲਵੇ ਉਹਨੂੰ ਰਾਜਯੋਗੀ ਕਹਿੰਦੇ ਨੇ। ਰਾਜਯੋਗੀ, ਰਾਜ ਮੈਂ ਰਾਜ, ਯੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਸਤ ਮੈਂ ਭੋਗੀ। ਜਾਂ ਤੇ ਪਹਿਲੇ ਜ਼ਮਾਨੇ 'ਚ ਗ੍ਰਸਤੀ ਹੋਇਆ ਕਰਦੇ ਸਨ, ਜਾਂ ਭੋਗੀ ਹੋਇਆ ਕਰਦੇ ਸਨ, ਜਾਂ ਰਾਜੇ ਹੋਇਆ ਕਰਦੇ ਸਨ, ਜਾਂ ਯੋਗੀ ਹੋਇਆ ਕਰਦੇ ਸਨ। ਯੋਗੀਆਂ ਦਾ ਰਾਜਾ ਹੋਣਾ ਸੁਪਨੇ ਦੀ ਗੱਲ ਸੀ, ਤੇ ਰਾਜਿਆਂ ਦਾ ਯੋਗੀ ਬਣਨਾ ਬੜੀ ਔਖੀ ਗੱਲ ਸੀ। ਔਰ ਇਸੇ ਤਰੀਕੇ ਨਾਲ ਭੋਗੀਆਂ ਦਾ ਤਪੀਸ਼ਵਰ ਬਣਨਾ ਬੜੀ ਔਖੀ ਗੱਲ ਸੀ, ਤੇ ਤਪੀਸ਼ਵਰਾਂ ਦੀ ਜਿਹੜੀ ਰੁਚੀ ਸੀ ਭੋਗ ਦੇ 'ਚ ਨਹੀਂ ਸੀ, ਤੋ ਸੰਸਾਰ ਵੰਡਿਆ ਹੋਇਆ ਸੀ। ਕੁਝ ਲੋਕ ਦੇ ਮਾਰਗ ਤੇ ਚੱਲ ਰਹੇ ਸਨ, ਕੁਛ ਪਰਲੋਕ ਦੇ ਮਾਰਗ ਤੇ ਚੱਲ ਰਹੇ ਸਨ। ਕਹਿੰਦੇ ਨੇ ਪ੍ਰਾਚੀਨ ਸਮੇਂ ਵਿੱਚ ਉਹਨਾਂ ਮਨੁੱਖਾਂ ਦੀ ਗਿਣਤੀ ਬਹੁਤ ਜ਼ਿਆਦਾ ਰਹੀ ਹੈ ਜੋ ਪਰਲੋਕ ਦੇ ਮਾਰਗ ਤੇ ਚੱਲਦੇ ਰਹੇ, ਲੋਕ ਦੀ ਫਿਕਰ ਹੀ ਨਹੀਂ ਕੀਤੀ। ਹਿੰਦੁਸਤਾਨ ਵਿੱਚ ਜਿਹੜੇ ਅਜੋਕੇ ਚਿੰਤਕ ਨੇ, ਦੂਰ ਦ੍ਰਿਸ਼ਟ ਮਨੁੱਖ, ਉਹ ਕਹਿੰਦੇ ਨੇ ਸਦੀਆਂ ਤੋਂ ਹਿੰਦੁਸਤਾਨ ਗਰੀਬ ਕਿਉਂ ਰਿਹਾ, ਉਹਦੇ ਉਹਨਾਂ ਨੇ ਕਾਰਨ ਲੱਭੇ ਨੇ। ਉਹ ਕਹਿੰਦੇ ਨੇ ਹਿੰਦੁਸਤਾਨ ਦਾ ਜਿਹੜਾ ਜ਼ਰਖੈਜ਼ ਦਿਮਾਗ ਸੀ, ਜੋ ਦੂਰ ਦ੍ਰਿਸ਼ਟ ਮਨੁੱਖ ਸੀ, ਉਹ ਪਰਲੋਕ ਦੀ ਚਿੰਤਾ ਕਰਦਾ ਰਿਹਾ, ਲੋਕ ਦੀ ਨਹੀਂ। ਆਤਮਾ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਰਿਹਾ, ਖਾਕ ਦਾ ਉਸਨੇ ਤਿਆਗ ਹੀ ਕਰ ਦਿੱਤਾ। ਕੋਈ ਗੱਲ ਨਹੀਂ, ਮਹਿਲ ਨਹੀਂ ਤਾਂ ਰੁੱਖਾਂ ਤੱਲੇ ਰਾਤ ਕੱਟ ਲਾਂਗੇ, ਚੰਗਾ ਭੋਜਨ ਨਹੀਂ ਤਾਂ ਜੰਗਲਾਂ ਦੇ ਫਲ ਫੁੱਲ ਤੇ ਕੰਦ ਮੂਲ ਹੀ ਖਾ ਲਵਾਂਗੇ, ਜੇ ਤਨ ਤੇ ਕੱਪੜਾ ਨਹੀਂ ਤਾਂ ਕੋਈ ਗੱਲ ਨਹੀਂ, ਲਗਨ ਤਾਂ ਹੀ ਠੀਕ ਹੈ। ਲੇਕਿਨ ਪਰਲੋਕ ਦੀ ਪ੍ਰਾਪਤੀ ਕਰਨੀ, ਪਰਲੋਕ ਇਸ ਲੋਕ ਤੋਂ ਪਰੇ ਦੀ ਦੁਨੀਆ, ਸਰੀਰ ਤੋਂ ਪਰੇ ਦੀ ਦੁਨੀਆ। ਪਰਲੋਕ ਦਾ ਮਤਲਬ ਇਤਨਾ ਹੀ ਹੈ, ਜਿੱਥੇ ਤੱਕ ਇਸ ਸਰੀਰ ਦੀ ਪਹੁੰਚ ਨਹੀਂ, ਜਿੱਥੇ ਤੱਕ ਇਸ ਲੋਕ ਦੀ ਪਹੁੰਚ ਨਹੀਂ, ਤੇ ਪਰਲੋਕ ਇੰਦਰੀਆਂ ਦਾ ਰਸ ਵੀ ਨਹੀਂ ਹੈ। ਪਰਲੋਕ ਦਾ ਰਸ ਆਤਮਕ ਆਨੰਦ, ਅੱਖਾਂ ਦਾ ਰਸ ਨਹੀਂ ਹੈ ਕੀ ਵੇਖੋਗੇ, ਜ਼ਬਾਨ ਦਾ ਰਸ ਵੀ ਨਹੀਂ ਕੀ ਚੱਖੋਗੇ, कन्ना का रस भी नहीं, नासका का रस भी नहीं, खलड़ी का भी नहीं। तो एक ओ तबका रहा सदियां तक रहा जिन्होंने परलोक की फिक्र की और जमदिया ही की थी। और कुछ इस ढंग नाल परलोक की फिक्र प्रबल हुई कि बड़े बड़े राजे महाराजे भी राज पाठ नू लत मार के परलोक की फिक्र विच जंगलों विच जा वसे। जैसे कि सिद्धार्थ गौतम, जैसे कि राजा भर्तरी, राजा गोपी चंद, राजा अशोक बड़ा शक्तिशाली से, बड़ी गल सी उसकी, ये सब भिक्षु बन गए। कह लगे लोग दी ये चार दिन की जिंदगी जिस ढंग नाल है गुजार लवांगे, पर परलोक हथों ना जावे, परलोक दा रस मानना, परलोक दा आनंद मानना। तो लोक दी फिक्र ही ना की थी। इस वास्ते हिंदुस्तान विच विज्ञान किरत बहुत तरक्की नहीं कर सके। और आप सुन के हैरान होवोगे, निरे किरत विरत विच फसे हुए मनुख नूं जिहड़ा परलोक दी फिक्र ही ना करे उन्हों कह दिता गया शूद्र। यह तो शूद्र निखित है, परलोक दी चिंता ही नहीं। शूद्र का मतलब जात पात नहीं सी, इस चक्कर च कभी ना पड़े। शूद्र कहिंदे निखिध नूं नहीं, मैनू बिल्कुल नहीं, इन्हों तो परलोक की चिंता ही नहीं। किसी वक्त इस तरह के मनुखों शूद्र कहा गया सी, सहजे सहजे गल होर दी होर हो गई। और जिहड़े फसे हुए सन बिल्कुल किरत विरत दे, भारतीय चिंतक कहिंदे ने वह सिर्फ दो फीसदी सन, सिर्फ दो फीसदी, इस तो ज्यादा नहीं। बाकी सारिया नूं ही परलोक की चिंता। तो हुण 2% बंदे सिर्फ संसार विच फसे होवन, ते बाकी सारे परलोक की ही फिक्र करन, तां कुदरती गल है धन की दुनिया विच हिंदुस्तान ने पछड़ नहीं सी। लेकिन हिंदुस्तान ने जितने धार्मिक ग्रंथां नूं जन्म दिता है दुनिया के किसी देश ने नहीं दिता। उत्थे 4 वेद ने, 108 उपनिषदां ने, 6 शास्त्र ने, 27 सिमरतियां ने, 18 पुराण हैगे ने, हजारां तरह के होर छोटे मोटे ग्रंथ ने जैनियां दे बोधियां दे, पर ग्रंथां दे सरताज चूंकि वह ग्रंथ ने, तो ग्रंथां दा गुरु, ग्रंथां दा सिरमौर ग्रंथ साहिब श्री ग्रंथ साहिब जी महाराज भी उसे ही देश दे जन्म है, उसे देश दे ही आलमे वदू वजूद दे छाए। जिहड़े मनुख इस तरह के ग्रस्ती भी सन, क्योंकि जिन्हें ऋषि मुनि ने जिन्होंने ग्रंथ लिखे ने इन्हों दे चो 90% करीबन करीबन ग्रस्ती ने, यह अपनी उपजीविका जिहड़ी चलांदे सन, समय का 10वां हिस्सा शरीरक पालना किरत दे खर्च करना, ते 90% बाकी सारे का सारा परलोक सवारण दे धर्म प्राप्ति दे। तो धर्म ते बहुत सी उन्हां कोल, क्योंकि 90% समा ते शरीर की शक्ति खर्च करते सन, परलोक का रस्ते इन्हां कोल सी। परलोक की तो कोई गल सी, परलोक की कोई खबर तुसी लैना चाहो वह देण नूं तैयार सन, उन्हां नूं पता सी। पर लोक विच बिल्कुल पछड़ गए, निर्धन रह गए। जिन्ने भगत बैठे ने गुरु ग्रंथ साहिब विच करीबन करीबन निर्धन ने, रविदास, कबीर, सदना, सैं, त्रिलोचन, पेखन, फरीद, ये सब निर्धन मनुख ने। इतने निर्धन ने कि रविदास कहिंदे ने, दारद देख सबको हसे ऐसी दशा हमारी। कहिंदा कुछ संसारी बंदे मेरी मुखलसी, मेरी गरीबी वेख के मेरा मजाक उड़ाते ने, पर दरअसल मेरे कोल जो दौलत है इन्हां अंधियां नूं दिखाई नहीं दिंदी जो कुछ है मेरे। तो धन दी दुनिया दे कबीर भी पछड़ गया, इतना पछड़िया कि मुफलसी दे रोने उसके शब्दों में टपकते पैने, मुस मुस रोवे कबीर की माई, ए बारक कैसे जीवें रग राई। बुनना तनना सब तजर है कबीर, हर का नाम लिख लियो शरीर। फरीद भी पछड़ गए सन, फरीदा रोटी मेरी काठ की, लावण मेरी बुख, जिन्ना खादी चौपड़ी घने सहणगे दुख। चौपड़ी खाण वाले नूं कोई श्राप नहीं दे रहे, इंज ना कहना। धन दी दुनिया च फरीद पछड़ गया, कहिंदा रुखा सुखा खाण नूं मिलदा है, बुढ़ा हो चुके हैं, दंद कोई नहीं। और यह रुखा सुखा खाना इंज है जिवें काठ चबाणा होवे। पर जिंदगी दा नवे या 95% समा ते शक्ति जिसने लोक दियां खुशियां प्राप्त करन विच ही खर्च कर दिता है। फरीद कहिंदे ने परलोक विच के जिहड़ा दुख सहारेगा फिर यह ही जाणेगा, इहनूं ही पता चलेगा। इते इक ना आटा अगला, एक ना ही नौन कर गए। और आम दुनिया कहती बहुत तरक्की कर गए, बहुत तरक्की कर गए। सहजे सहजे नकल उन्हां दी चल पई, और आप करीबन करीबन अपनी जिंदगी दी थोड़ा जिहा अंदाजा ला के वेखना, मनुख नकल किस दी करदा जिहड़ा अगे निकल गया, जो पिछे रह गए उहदी नकल करन दी लोड़ ही कोई नहीं, उहदी की नकल करनी। जो किसी गल विच अगे निकल गया है नकल उसकी चलती है। किसी ने बहुत अच्छी कविता लिख ली तो उसकी नकल चलती है, किसी ने बहुत अच्छी संगीत की धुन बना ली तो फिर उसकी नकल चलती है, कोई संसार विच बहुत अगे लंघ गया बड़ा धनाढ़ बन गया तो फिर उसकी नकल चलती है, कोई गुणा विच बहुत अगे चल गया तो फिर उसकी नकल चलती है। हिंदुस्तान विच पहले नकल सी उन्हां मनुखां दी जो परलोक दी दुनिया च बड़े अगे लंघ गए सन, लेकिन लोक दे च पछड़ गए सन। बिल्कुल नकल उन्हां दी चली, उन्हां गुणवानां दी, उन्हां ऋषियां मुनियां दी, उन्हां संत जनां दी, फिकर परलोक दी। और परलोक दी खातर लोक नूं थां थां ते कुर्बान भी कर देंदे सन। 20 रुपए कुर्बान कीते गुरु नानक ने, पिता नूं कहा बापू फिक्र ना कर, यह परलोक की खातर लोक की संपदा मैं कुर्बान की थी। पिता नहीं समझे, खिंच के दो थप्पड़ मारे ने गुरु नानक ने, भी तू तो सब कुछ लुटा आया। साहब कहने हो सकता मैं कुछ लोक का लुटा आया, परलोक का नहीं, परलोक का तो मैं कुछ संग्रह किया। जिहड़ी जिंदगी 4 दिन की उसकी बहुत वड्डी फिक्र, ते जिथे रहना बसना है अगां चल के उसकी कोई फिक्र नहीं, उसकी कोई चिंता नहीं। तो परलोक की बहुत वड्डी चिंता सी साडे देश के प्राचीन वासियां नूं। इस वास्ते पुराने समय ने ऋषियां नूं, मुनियां नूं, संत जनां नूं, योगियां नूं, आलमां नूं, विद्वानां नूं जन्म दिता। नकल भी चल पई सी उसकी। सहजे सहजे मनुख के जीवन का ढंग बदले, और विचार बदले, विचारां दे बदलदियां तरजे जिंदगी बदल जांदी है। तो नकल चल पई उसकी जो लोक विच बहुत अगे लंघ गया सी, जो संसार विच बहुत अगे लंघ गया सी, उहदी नकल चल पई। किसे वक्त साडे देश दे च बई इह मनुख वड्डा है तो तोलिया जांदा सी गुणा करके, इहदे कोल धर्म कितना है, इहदे कोल प्रकाश कितना, इहदे कोल दया कितनी है, इह निरवैर कितना है, इहदे कोल खिमा कितनी है, इहदे कोल बर्दाश्त दा मादा कितना है, इहदे कोल सूझ समझ कितनी है, इह दूर दृष्ट कितना है। इन्हां गुणा दे नाल बंदे नूं तोलिया जांदा सी, और जितने ज्यादा होण कह दिता जांदा सी अगे इह बहुत अगे है, इह महान है। तो तराजू भी बदल गए, ते तराजू ते जिन्ना बाटां दे नाल ओह मनुख तोले जांदे सन, तोलण दा ढंग ही बदल गया, तोलण वाले भी बदल गए। हुण इह वेख्या जांदा इह बंदा बहुत अगे लग गया, भी क्यों, इहदे कोल धन है, इहदियां 4 बाहवां ने, इह किसे समाज दा चौधरी भी है, मुखी भी है। इन्हां गल्लां दे आ जो है करीबन करीबन अंदाजा ला के मनुख की महानता नूं तोलिया जांदा है। तो जब ये अगे तो फिर उसकी नकल होगी, चौधरियों की नकल होगी, धन ਧਨਵਾਨਾਂ ਦੀ ਨਕਲ ਹੋਵੇਗੀ, ਫਿਰ ਗੁਣਵਾਨਾਂ ਦੀ ਅਤੇ ਧਰਮੀਆਂ ਦੀ ਨਕਲ ਨਹੀਂ ਹੋਵੇਗੀ, ਔਰ ਨਹੀਂ ਹੋ ਰਹੀ, ਇਹ ਵੀ ਮੈਂ ਅਰਜ਼ ਕਰਦੇ ਹਾਂ, ਨਹੀਂ ਹੋ ਰਹੀ। ਇਤਨੇ ਸਾਰੇ ਤੁਸੀਂ ਇਕੱਠੇ ਹੋ ਔਰ ਕਦੀ ਬਗੌਰ ਮੁਤਾਲਾ ਕਰਨਾ ਮਨੁੱਖ ਦੀ ਮਹਾਨਤਾ ਨਾਪਣੀ ਹੋਵੇ ਵੀ ਇਹ ਬੰਦਾ ਕਿੰਨਾ ਕੁ ਵੱਡਾ ਹੈ, ਕਿਹੜੇ ਬਾਟ ਨਾਲ ਨਾਪੋਗੇ, ਕਿਸ ਤਰ੍ਹਾਂ ਨਾਪੋਗੇ, ਉਹੀ ਜਿਹੜਾ ਅੱਜ ਆਮ ਪੈਮਾਨਾ ਹੈ ਲੋਕਾਂ ਦੇ ਕੋਲ। ਜੇ ਇਸ ਪੈਮਾਨੇ ਨਾਲ ਨਾਪਾਂਗੇ ਤਾਂ ਸਾਡੇ ਇਸ ਪੈਮਾਨੇ 'ਤੇ ਕਬੀਰ ਪੂਰਾ ਨਹੀਂ ਉਤਰਦਾ, ਫਰੀਦ ਪੂਰੇ ਨਹੀਂ ਉਤਰਦੇ, ਸਦਨਾ ਸੈਨ ਅਤੇ ਲੋਚਨ ਨਾਮਦੇਵ ਪੂਰੇ ਨਹੀਂ ਉਤਰੇ, ਪਛੜ ਗਏ ਨੇ, ਧਨ ਦੀ ਦੁਨੀਆਂ 'ਚ ਪਛੜ ਗਏ ਨੇ, ਲੇਕਿਨ ਧਰਮ ਦੀ ਦੁਨੀਆਂ 'ਚ ਇਤਨੇ ਅੱਗੇ ਨੇ ਕਿ ਪਰਮਾਤਮਾ ਦੇ ਦਰਦ 'ਤੇ ਦਸਤਕ ਦੇ ਦਿੱਤੀ ਹੈ, ਪਰਮਾਤਮਾ ਦੇ ਸਿੰਘਾਸਣ 'ਤੇ ਜਾ ਬੈਠੇ ਨੇ। ਔਰ ਹਕੀਕੀ ਜਿਹੜਾ ਆਨੰਦ ਹੈ ਉਸ ਨੂੰ ਮਾਣੇ। ਸੰਸਾਰ ਵਿੱਚ ਤਰੱਕੀ ਕਰਨੀ ਹੈ, ਕੁਛ ਮਿਹਨਤ ਅਤੇ ਠੋਕਰਾਂ ਤੇ ਹਨ, ਪਰ ਪਰਲੋਕ ਦੇ ਮਾਰਗ 'ਤੇ ਕੁਛ ਤਰੱਕੀ ਕਰਨੀ ਹੈ, ਅਗਾਂਹ ਵਧਣਾ ਹੈ, ਠੋਕਰਾਂ ਤੇ ਹਨ, ਬਿਨਾਂ ਠੋਕਰਾਂ ਤੋਂ ਕੁਛ ਵੀ ਨਹੀਂ ਹੈ। ਰੱਬ ਦਾ ਨਿਯਮ ਹੀ ਐਸਾ ਹੈ, ਈਸ਼ਵਰ ਦਾ ਨਿਯਮ ਹੀ ਐਸਾ। ਹੋ ਸਕਦਾ ਸੌਖੇ ਤਰੀਕੇ ਨਾਲ ਧਨ ਮਿਲ ਜਾਏ, ਸੌਖੇ ਤਰੀਕੇ ਨਾਲ ਧਰਮ ਤੇ ਬਿਲਕੁਲ ਨਹੀਂ ਮਿਲਦਾ। ਹੋ ਸਕਦਾ ਧਨ ਪਿਓ ਤੇ ਦਾਦੇ ਦਾ ਵੀ ਮਿਲ ਜਾਏ, ਧਰਮ ਤੇ ਆਪ ਹੀ ਕਮਾਉਣਾ ਪੈਂਦਾ, ਕਿਸੇ ਦਾ ਨਹੀਂ ਮਿਲਦਾ। ਸਵੈ ਮਿਹਨਤ ਕਰਨੀ ਪੈਂਦੀ, ਆਪ ਮਿਹਨਤ ਕਰਨੀ ਪੈਂਦੀ। ਇਸ ਵਾਸਤੇ ਕਰੀਬਨ ਕਰੀਬਨ ਲੋਕ ਧਰਮ ਦੇ ਮਾਰਗ ਵਿੱਚ ਪਛੜਦੇ ਜਾ ਰਹੇ ਨੇ। ਕਾਰਨ ਇੱਕ ਤਾਂ ਨਕਲ ਕਿਸ ਦੀ ਕਰਨ, ਅੱਗੇ ਹੈ ਹੀ ਕੋਈ ਨਹੀਂ, ਕਿਹਦੀ ਨਕਲ ਕਰੀਏ। ਗੁਸਤਾਖੀ ਮਾਫ ਹੱਥ ਜੋੜ ਕੇ ਖਿਮਾ ਮੰਗ ਲੈਣਾ, ਹੁਣ ਇੱਥੇ ਹਜ਼ਾਰ ਬੰਦੇ ਬੈਠੇ ਹੋਏ, ਕਿਹਦੀ ਨਕਲ ਕਰੋਗੇ, ਵੀ ਕਿਹੜਾ ਅੱਗੇ ਹੈ, ਕਿਹਦੀ ਨਕਲ ਕਰੋਗੇ? ਕਿਉਂਕਿ ਜਿਹਦੀ ਨਕਲ ਕਰੋਗੇ ਕੁਛ ਨਾ ਕੁਛ ਖਾਮੀ ਦਿਸ ਪੈਂਦੀ ਹੈ, ਕੁਛ ਨਾ ਕੁਛ ਕਮੀ ਦਿਸ ਪੈਂਦੀ ਹੈ। ਧਰਮ ਦੇ ਪੂਰੇ ਤਰਾਜ਼ੂ ਦੇ ਉੱਤੇ ਉਹਨੂੰ ਤੋਲਣਾ ਬੜੀ ਔਖੀ ਗੱਲ ਹੋ ਜਾਂਦੀ ਹੈ। ਅਤੇ ਜਿਹੜਾ ਅੱਗੇ ਨਾ ਹੋਵੇ, ਬਹੁਤ ਅੱਗੇ ਨਹੀਂ, ਉਹਦੇ ਪਿੱਛੇ ਚੱਲਣ ਦਾ ਕੀ ਸਵਾਦ, ਪਿੱਛੇ ਕੌਣ ਚੱਲੇਗਾ? ਜਿਹੜਾ ਅੱਗੇ ਹੀ ਨਹੀਂ ਉਹਦੇ ਪਿੱਛੇ ਕੀ ਚੱਲਣਾ? ਨਕਲ ਹਮੇਸ਼ਾ ਉਸਦੀ ਆਉਂਦੀ ਹੈ ਜੋ ਅੱਗੇ ਹੈ। ਅਤੇ ਲਫ਼ਜ਼ ਮੈਂ ਫਿਰ ਦੁਹਰਾ ਦਿਆਂ, ਆਖਿਰ ਧਾਰਮਿਕ ਮੰਦਰਾਂ ਵਿੱਚ ਪ੍ਰਧਾਨ ਹੈ, ਸਿਕੱਤਰ ਹੈ, ਗ੍ਰੰਥੀ ਸਾਹਿਬ ਹੈ, ਮੇਰੇ ਵਰਗੇ ਪ੍ਰਚਾਰਕ ਨੇ, ਰਾਗੀ ਨੇ, ਲੈਕਚਰਾਰ ਨੇ ਜਾਂ ਹੋਰ ਸੇਵਾ ਕਰਨ ਵਾਲੇ ਨੇ, ਜੇ ਤੁਸੀਂ ਇਹਨਾਂ ਨੂੰ ਅੱਗੇ ਮੰਨ ਲਓ ਤਾਂ ਗੁਸਤਾਖੀ ਮਾਫ, ਇਹ ਵੀ ਇੱਕ ਭ੍ਰਾਂਤੀ ਹੋਵੇਗੀ, ਅੱਗੇ ਨਹੀਂ ਨੇ। ਬਲਕਿ ਕਿਸੇ ਕਿਸੇ ਥਾਂ ਤੇ ਆਮ ਜਨਤਾ ਜਿੱਥੇ ਖੜੀ ਹੈ ਉੱਥੋਂ ਵੀ ਪਛੜ ਗਏ ਨੇ, ਉੱਥੋਂ ਵੀ ਪਿੱਛੇ ਜਾ ਗਏ ਨੇ, ਉੱਥੋਂ ਵੀ ਬਹੁਤ ਖਿਸਕ ਗਏ ਨੇ। ਬਖਸ਼ਿਸ਼ ਹੈ ਕਿਧਰੇ ਕਿਧਰੇ ਮੇਰੇ ਪਾਤਸ਼ਾਹ ਦੀ, ਕੋਈ ਹਰੇ ਹੋ ਬੂਟ ਰਹੋ ਰੀ, ਅਸੀਂ ਕਹਿ ਸਕਦੇ ਹਾਂ ਹਾਂ ਇਹ ਪ੍ਰਧਾਨ ਹੈ। ਅਵਲ ਤੇ ਮੈਂ ਹਿੰਦੁਸਤਾਨ ਵਿੱਚ ਇੱਕ ਨਾਰਾ ਲਾਇਆ ਕਿ ਪ੍ਰਧਾਨ ਸਿਰਮੌਰ ਰੁਤਬਾ ਹੈ, ਸਭ ਤੋਂ ਉੱਚਾ, ਇਸ ਤੋਂ ਅੱਗੇ ਕੋਈ ਨਹੀਂ। ਸਾਧ ਸੰਗਤ ਵਿੱਚ ਪ੍ਰਧਾਨ ਸਿਰਫ ਗੁਰੂ ਗ੍ਰੰਥ ਸਾਹਿਬ ਹੈ, ਹੋਰ ਕੋਈ ਨਹੀਂ। ਇਸ ਵਾਸਤੇ ਪੰਜ ਪਿਆਰਿਆਂ ਦੀ ਚੋਣ ਹੋਇਆ ਕਰੇ, ਸਿਰਫ ਪੰਜ ਪਿਆਰਿਆਂ ਦੀ, ਜਿਹਦੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ 'ਤੇ ਪੂਰੀ ਉਤਰਦੀ ਹੈ, ਪੰਜ ਪਿਆਰੀਆਂ ਦੀ ਚੋਣ ਕਰ ਲਓ। ਸਾਰੇ ਝਗੜੇ ਮੁਕਣ, ਕਾਹਦੀ ਪ੍ਰਧਾਨਗੀ, ਕਾਹਦੀ ਸਿਕਤਰੀ, ਕੋਈ ਪਾਰਲੀਮੈਂਟ ਥੋੜ੍ਹੀ ਹੈ, ਇੱਕ ਤਾਂ ਸੇਵਾ ਕਰਨੀ। ਮੈਨੂੰ ਹਿੰਦੁਸਤਾਨ ਦੇ ਸੰਜੀਦਾ ਮਿਜ਼ਾਜ ਦੇ ਬੰਦੇ ਕਹਿਣ ਲੱਗੇ ਸਨ, ਗਹਿਣੇ ਜੀ ਇਹ ਉਤਨੀ ਦੇਰੀ ਨਾਲ ਤੁਸੀਂ ਨਾਰਾ ਲਾਇਆ, ਮਨੁੱਖ ਬਹੁਤ ਅੱਗੇ ਲੰਘ ਗਏ। ਮੈਂ ਕਿਹਾ ਠੀਕ ਹੈ, ਗਲਤ ਰਸਤੇ 'ਤੇ ਇਤਨੇ ਅੱਗੇ ਲੰਘ ਗਏ ਨੇ, ਸ਼ਾਇਦ ਹੁਣ ਮੇਰੀ ਆਵਾਜ਼ ਉਹਨਾਂ ਤੱਕ ਨਾ ਪਹੁੰਚੇ। ਇਸ ਵਾਸਤੇ ਜਦ ਗਲਤ ਮਾਰਗ 'ਤੇ ਅੱਗੇ ਲੰਘ ਗਏ ਨੇ ਤਾਂ ਕਿਤਨੀ ਤੇਜ਼ੀ ਨਾਲ ਭੱਜਣ, ਮੰਜ਼ਿਲ 'ਤੇ ਨਹੀਂ ਪਹੁੰਚਣ ਲੱਗੇ। ਔਰ ਇਹ ਪ੍ਰਧਾਨ ਅਤੇ ਸਿਕੱਤਰੀ ਦੀ ਲੜਾਈ ਗੁਰਦੁਆਰਿਆਂ ਨੂੰ ਕਲੇਸ਼ ਦਾ ਅਖਾੜਾ ਬਣਾ ਦੇਗੀ, ਰਸ ਦਾ ਨਹੀਂ, ਆਨੰਦ ਦਾ ਨਹੀਂ, ਸ਼ਾਂਤੀ ਦਾ ਨਹੀਂ। ਜਿੱਥੇ ਸਾਰੇ ਹੰਕਾਰ ਨੂੰ ਗੁਰਦੇਵ ਦੇ ਚਰਨਾਂ 'ਚ ਰੱਖਣਾ ਸੀ ਅਤੇ ਉੱਥੇ ਹੀ ਹੰਕਾਰ ਦਾ ਬੂਟਾ ਲਾਉਣਾ, ਅਤੇ ਬਹੁਤ ਵੱਡਾ ਅਨਰਥ ਹੋ ਗਿਆ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਅੱਗੇ ਹੀ ਨਹੀਂ ਕੋਈ, ਕਿਹਦੀ ਨਕਲ ਕਰੀਏ, ਕਿਹਦੇ ਪਿੱਛੇ ਚੱਲੀਏ? ਅਸੀਂ ਵੇਖਦੇ ਹਾਂ ਲੋਕ ਦੇ ਮਾਰਗ 'ਚ ਕੋਈ ਅੱਗੇ ਹੈ, ਕੋਈ ਬਹੁਤ ਧਨਵਾਨ ਬਣ ਗਿਆ, ਕਿਸੇ ਦਾ ਕੰਮ ਧੰਦਾ ਬਹੁਤ ਚੰਗਾ ਹੈ, ਕਿਸੇ ਦੀ ਸਮਰੱਥਾ ਬਹੁਤ ਜ਼ਿਆਦਾ ਹੈ ਤਾਂ ਬਹੁਤ ਵੱਡਾ ਚੌਧਰੀ ਬਣ ਗਿਆ, ਕਿਸੇ ਦੀ ਰਾਜ ਦਰਬਾਰ ਤੱਕ ਵੀ ਪਹੁੰਚ ਹੋ ਗਈ ਹੈ ਤਾਂ ਲੋਕੀ ਕਹਿੰਦੇ ਇਹਦੀ ਨਕਲ ਕਰੀਏ, ਇਹ ਠੀਕ ਹੈ, ਕਿਉਂਕਿ ਕਮ ਸੇ ਕਮ ਲੋਕ ਦੇ ਮਾਰਗ ਦੇ ਉੱਤੇ ਅੱਗੇ ਲੰਘ ਗਿਆ, ਬਹੁਤ ਅੱਗੇ ਲੰਘ ਗਿਆ। ਹੁਣ ਪਰਲੋਕ ਦੇ ਮਾਰਗ ਵਿੱਚ ਜਿਹੜਾ ਅੱਗੇ ਲੰਘਿਆ ਹੈ ਉਹਦੀ ਨਕਲ ਕਰੀਏ, ਕਿੱਥੋਂ ਲੱਭੀ ਹੈ, ਕਿਸ ਤਰ੍ਹਾਂ ਲੱਭੀਏ। ਜੀਵਨ ਵਿੱਚ ਕੁਛ ਨਾ ਕੁਛ ਖਾਮੀਆਂ ਅਤੇ ਕਮੀਆਂ ਦਿਸ ਪੈਂਦੀਆਂ। ਦੂਰ ਦ੍ਰਿਸ਼ਟ ਗੁਰੂ ਨਾਨਕ, ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਸ਼ਬਦ ਨਾਲ ਜੋੜਿਆ ਇਸੇ ਵਾਸਤੇ, ਕਿਉਂਕਿ ਸ਼ਬਦ ਉਹ ਮੂਲ ਸਤਾ ਹੈ ਜੋ ਮਨੁੱਖ ਨੂੰ ਆਪਣੇ ਮੂਲ ਅਨਾਹਦ ਨਾਦ ਨਾਲ ਜੋੜਦੀ ਹੈ। ਔਰ ਸ਼ਬਦ ਹਮੇਸ਼ਾ ਅੱਗੇ, ਤ੍ਰੇ ਲੋਕਾਂ ਨੇ ਸ਼ਬਦ ਰਵਾਇਆ ਹੈ, ਆਪ ਗਿਆ ਮਨ ਮਾਨਿਆ। ਗੁਰੂ ਅਮਰਦਾਸ ਜੀ ਕਹਿੰਦੇ ਸ਼ਬਦ ਦੀ ਪਹੁੰਚ ਤਿੰਨ ਲੋਕਾਂ ਤੱਕ ਹੈ, ਜੋ ਤੁਸੀਂ ਬੋਲਦੇ ਹੋ ਨਾਸ ਨਹੀਂ ਆਉਂਦਾ, ਰਹਿੰਦਾ ਬ੍ਰਹਿਮੰਡ ਵਿੱਚ, ਖਤਮ ਨਹੀਂ ਹੁੰਦਾ। ਸ਼ਬਦ ਵਿੱਚ ਜਿਤਨੀ ਸਤਿਆ ਹੋਵੇ, ਜਿਤਨੀ ਤਾਕਤ ਹੋਵੇ, ਉਤਨੀ ਦੂਰ ਤੱਕ ਆਪਣਾ ਅਸਰ ਕਰਦਾ ਹੈ, ਆਪਣੀ ਗੱਲ ਕਰਦਾ ਹੈ, ਆਪਣਾ ਸਿਲਸਿਲਾ ਹੈ ਉਸਦਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦ ਬਾਬਾ ਫਰੀਦ ਦੇ ਡੇਰੇ ਪਾਕਪਟਨ ਵਿੱਚ ਇਹ ਵਿਆਖਿਆ ਕੀਤੀ, 17-18 ਦਿਨ ਮੇਰੇ ਪਾਤਸ਼ਾਹ ਉੱਤੇ ਰਹੇ ਨੇ, ਬਈ ਇੱਕ ਬਚਨ ਨਾਲ ਮਨੁੱਖ ਦੇ ਸਾਰੇ ਗੁਬਾਰ ਧੋਤੇ ਜਾ ਸਕਦੇ ਨੇ, ਮਨੁੱਖ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ, ਮਨੁੱਖ ਦੇ ਸਾਰੇ ਪਾਪ ਵੀ ਧੋਤੇ ਜਾ ਸਕਦੇ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਬਚਨ ਹੀ ਸਤਿਗੁਰ ਹੈ, ਸਤਿਗੁਰ ਬਚਨ, ਬਚਨ ਹੈ ਸਤਿਗੁਰ, ਗੁਰਪਾਦਰ ਨੀਂਹ ਧਰਾਉ, ਬਚਨ ਹੀ ਸਤਿਗੁਰ ਹੈ। ਸ਼ਬਦ ਗੁਰੂ ਪੀਰਾ ਗਹਿਰ ਗੰਭੀਰ, ਬਿਨ ਸ਼ਬਦੇ ਜਗ ਬੌਰਾ। ਫਰੀਦ ਕਹਿਣ ਲੱਗੇ ਇੱਕ ਬਚਨ ਨਾਲ ਗੱਲ ਬਣ ਸਕਦੀ ਹੈ, ਹਾਂ ਇੱਕ ਬਚਨ ਨਾਲ ਬਣ ਸਕਦੀ ਹੈ, ਇੱਕੋ ਹੀ ਬਚਨ ਨਾਲ। ਫਰੀਦ ਕਹਿੰਦੇ ਮਹਾਰਾਜ ਬੜੀ ਸਾਧਨਾ ਕਰਨੀ ਪੈਂਦੀ ਹੈ, ਬੜੀ ਗੱਲ ਹੈ, ਇੱਕ ਬਚਨ ਨਾਲ ਜੀਵਨ ਬਦਲ ਜਾਏ, ਗੁਬਾਰ ਸ਼ਾਂਤ ਹੋ ਜਾਏ, ਪਾਪ ਭੁੱਲ ਜਾਣ, ਬੜੀ ਔਖੀ ਗੱਲ ਹੈ, ਇਹ ਹੋ ਨਹੀਂ ਸਕਦਾ। ਤਾਂ ਕੁਦਰਤੀ ਗੱਲ ਹੈ, ਫਰੀਦ ਦੀ ਹਿਮਾਇਤ ਸ਼ੇਖ ਸੁਲਤਾਨ ਨੇ ਵੀ ਕਰਨੀ ਸੀ। ਇਤਿਹਾਸ ਵਿੱਚ ਲਿਖਿਆ ਸ਼ੇਖ ਸੁਲਤਾਨ ਬਾਬੇ ਫਰੀਦ ਦਾ ਜਿਗਰੀ ਦੋਸਤ ਸੀ, ਨਿਕਟਵਰਤੀ ਨੰਗੋਟੀਆ ਯਾਰ ਸੀ। ਉਹ ਬੜਾ ਉੱਚੀ ਉੱਚੀ ਕਹਿਣ ਲੱਗਾ, ਮਹਾਰਾਜ ਇਹ ਤੇ ਬਿਲਕੁਲ ਗਲਤ ਹੈ, ਇੱਕੋ ਹੀ ਬਚਨ ਨਾਲ ਗੱਲ ਬਣ ਸਕਦੀ, ਇੱਕ ਬਚਨ ਨਾਲ। ਸਹਿਜ ਕਹਿਣ ਲੱਗੇ ਹਾਂ ਇੱਕ ਬਚਨ ਨਾਲ ਵੀ ਗੱਲ ਬਣ ਸਕਦੀ। ਤਾਂ ਸੁਲਤਾਨ ਬਹੁਤ ਬੋਲਣ ਲੱਗ ਪਿਆ, ਬੋਲਦਿਆਂ ਬੈਠਿਆ ਸਤਿਗੁਰ ਨੇ ਇੱਕ ਐਸਾ ਬਚਨ ਕਹਿ ਦਿੱਤਾ ਜਿਸ ਵਿੱਚ ਸ਼ੇਖ ਸੁਲਤਾਨ ਨੇ ਆਪਣੀ ਬੇਇੱਜ਼ਤੀ ਸਮਝ ਲਈ, ਆਪਣੇ ਅਣਖ ਦਾ ਸਵਾਲ ਬਣਾ, ਕ੍ਰੋਧਿਤ ਹੋ ਗਿਆ, ਅੱਖਾਂ ਲਾਲ ਹੋ ਗਈਆਂ, ਹੱਥ ਉਸਦੇ ਕੰਬਣ ਲੱਗ ਪਏ। ਸਾਹਿਬ ਕਹਿਣ ਲੱਗੇ ਸ਼ੇਖ ਇਹ ਤੈਨੂੰ ਕੀ ਹੋ ਗਿਆ, ਤੇਰੀਆਂ ਅੱਖਾਂ ਲਾਲ ਹੋ ਗਈਆਂ, ਤੇਰਾ ਚਿਹਰਾ ਭਿਆਨਕ ਹੋ ਗਿਆ, ਤੇਰੇ ਹੱਥ ਕੰਬਣ ਲੱਗ ਪਏ, ਤੈਨੂੰ ਕ੍ਰੋਧ ਚੰਬੜ ਗਿਆ, ਇਹ ਗੱਲ ਕੀ ਗਈ? ਮਹਾਰਾਜ ਤੁਸੀਂ ਇੱਕ ਬਚਨ ਹੀ ਐਸਾ ਕਰ ਦਿੱਤਾ। ਸਾਹਿਬ ਕਹਿਣ ਲੱਗੇ ਜੇ ਇੱਕ ਬਚਨ ਤਪਾ ਸਕਦਾ ਹੈ, ਇੱਕ ਬਚਨ ਸ਼ਾਂਤ ਵੀ ਕਰ ਸਕਦਾ ਹੈ, ਇੱਕ ਬਚਨ ਇਤਨਾ ਗੁਬਾਰ ਪੈਦਾ ਕਰ ਸਕਦਾ, ਇੱਕ ਬਚਨ ਗੁਬਾਰ ਨੂੰ ਧੋ ਹੀ ਸਕਦਾ। ਮੈਂ ਤੈਨੂੰ ਦੱਸਣਾ ਸੀ ਇੱਕ ਬਚਨ ਦੀ ਸ਼ਕਤੀ ਕਿਤਨੀ ਹੈ, ਇੱਕ ਬਚਨ ਦੀ ਤਾਕਤ ਕਿਤਨੀ ਹੈ। ਫਰਕ ਸਿਰਫ ਇਤਨਾ ਹੈ ਕਿ ਜਿਸ ਬਚਨ ਨਾਲ ਬੰਦਾ ਤਪ ਜਾਂਦਾ ਹੈ ਉਹ ਤੇ ਸੁਣਦਾ, ਜਿਸ ਬਚਨ ਨਾਲ ਬੰਦਾ ਸ਼ਾਂਤ ਹੋ ਸਕਦਾ ਸੁਣਦਾ ਹੀ ਨਹੀਂ, ਬਸ ਇੰਨੀ ਗੱਲ, ਸੁਣਦਾ ਹੀ ਨਹੀਂ। ਜੇ ਕਿਧਰੇ ਸੁਣ ਲਵੇ ਤਾਂ ਸ਼ਾਂਤ ਹੋ ਸਕਦਾ, ਜੇ ਕਿਧਰੇ ਸੁਣ ਲਵੇ ਗੁਬਾਰ ਧੁੱਲ ਜਾਂਦੇ ਨੇ, ਜੇ ਕਿਧਰੇ ਸੁਣ ਲਵੇ ਪਾਪ ਮਿਟ ਜਾਂਦੇ ਨੇ। ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੇ। ਰੱਬੀ ਗੁਣਾਂ ਦਾ ਖਜ਼ਾਨਾ ਖੁੱਲ ਜਾਂਦਾ ਉੱਥੇ ਜਦ ਮਨੁੱਖ ਇੱਕ ਸਿੱਖਿਆ ਮੰਨ ਲੈਂਦਾ, ਇੱਕ ਗੱਲ ਮੰਨ ਲੈਂਦਾ। ਤਾਂ ਸੰਖੇਪ ਵਿੱਚ ਮੈਂ ਅਰਜ਼ ਕਰਾਂ, ਮਾਰਗ ਦੋ ਨੇ, ਇੱਕ ਲੋਕ ਦਾ ਇੱਕ ਪਰਲੋਕ ਦਾ। ਕੋਈ ਲੋਕ ਦੇ ਵਿੱਚ ਬਹੁਤ ਤਰੱਕੀ ਕਰ ਜਾਂਦਾ, ਕੋਈ ਪਰਲੋਕ ਦੇ ਮਾਰਗ। ਹੁਣ ਇਸ ਵਕਤ ਹੋੜ ਲੱਗੀ ਹੋਈ ਹੈ, ਪਰਲੋਕ ਜਾਂਦਾ ਤੇ ਜਾਓ ਲੋਕ ਸਵਾਰੋ, ਪਰਲੋਕ ਮਿਟਦਾ ਤੇ ਮਿਟੋ, ਸਿਰਫ ਲੋਕ ਦੀਆਂ ਖੁਸ਼ੀਆਂ ਮਿਲਣੀਆਂ ਚਾਹੀਦੀਆਂ। ਧਰਮ ਮਿਲੇ ਚਾਹੇ ਨਾ ਮਿਲੇ ਕੋਈ ਬਹੁਤੀ ਲੋੜ ਨਹੀਂ, ਸਿਰਫ ਧਨ ਮਿਲਣਾ ਚਾਹੀਦਾ। ਇੱਕ ਜ਼ਮਾਨਾ ਸੀ ਲੋਕੀ ਧਰਮ ਦੀ ਖਾਤਰ ਧਨ ਕੁਰਬਾਨ ਕਰਦੇ ਹੁੰਦੇ ਸਨ, ਅੱਜ ਜ਼ਮਾਨਾ ਹੈ ਧਨ ਦੀ ਖਾਤਰ ਧਰਮ ਕੁਰਬਾਨ ਹੋ ਰਿਹਾ। उल्टी दशा हो गई, मनुख के जीवन का ढंग उल्टा हो गया। हुण की है कि साडे देश विच बिरले टाटे जरूर पैदा हो रहे हैं, कबीर नामदेव नहीं पैदा हो रहे। पहले नहीं सन, पहले ऋषि मुनि सन, उन्हां करके मनुखता नूं तोलिया जांदा सी। जे ऋषि विशिष्ट आ जाण दरबार विच तां राम नूं वी चरणां ते मत्था टेकना पैंदा सी और अपना सिंघासन छड़ के विशिष्ट नूं बिठाणा पैंदा सी। जे भरी महफिल विच संदीपन आ जाए तां कृष्ण नूं वी चरणां च बैठना पैंदा सी, संदीपन नूं सिंघासन ते बिठाणा पैंदा सी। अष्टावक्र की गल बन गई तो जनक ने अपने सिंघासन से अष्टावक्र नूं बिठा दिता। अष्टावक्र के चरणों में जनक आप बैठ गए। धर्म सिंघासन से सी, राजनीति कदमों पर भी सी। अज की है, राजनीति ते संसारक बिरतियां ते सिंघासन ते जा बैठियां ते धर्म नूं असी पैरां विच रोल के रख दिता। बगौर तुसी मुताला करके वेखना। मैं इसकी व्याख्या इंज भी करदा हुंना कि जमीन दे उत्ते चलण वास्ते पैरां विच जुत्ती चाहीदी है, क्योंकि जमीन किधरे ठंडी है, किधरे रोड़े ने, किधरे कंडे ने, किधरे चिक्कड़ है, किधरे तप जांदी है। जैसे अरब की जमीन है तपदी हुई, तो पैरां च जुत्ती ते चाहीदी है, वरना जमीन ते चलना औखा है। और इसनूं जिस ढंग नाल मैं पेश करदा हूं ना, धन पैरां दी जुत्ती है, जमीन दे उत्ते चलण वास्ते एक सहारा है। गर्मी तो बचना, सर्दी तो बचना, गड़ियां तो बचना, कंडियां तो बचना, धर्म सिर दी पग है। धन पैरां दी जुत्ती है, दोवें चाहिए, दोवां दा अपना अपना सिंघासन है। जुत्तियां नूं सिर ते रख लो ते पग नूं पैरां विच पा लो ते गल ते उल्टी हो जाए। मैं देखदा गुस्ताखी माफ, 99% बंदियां ने पैर दी जुत्तियां नूं सिर ते रख लिया ते सिर दी पग नूं पैरां च भी नहीं, किधरे गंदगी च रोल के रख छड़े। गल खत्म, जुत्तियां नूं सिर ते रख छड़े। चाहीदी सी जुत्ती, जुत्ती तो बिना चलना बड़ी औखी गल है। जमीन किधरे ठंडी है, किधरे गर्म है, किधरे रोड़े ने, किधरे कंडे ने, पैर जख्मी होंदे, पैर जलदे ने, पैर दुखत होंदे, पैरां च छाले पैंदे ने। तो जुत्ती चाहिए जमीन ते चलन वास्ते, संसार दे चलन वास्ते। ये धन चाहिए ते पैरां दी जुत्ती चाहिए, पर निरंकार दे देश पहुंचने वास्ते पग चाहिए। इस वास्ते जिस वक्त असी करतार गुरु की हजूरी च आउंदे हां, जुत्तियां बार लाणियां पैंदियां, पग लाण की लोड़ नहीं। पग आ सकती है, जुत्ती नहीं आ सकती। इत्थे धन का माण इत्थे नहीं आ सकता, सिर्फ धार्मिक जज्बे इत्थे आ सकते हैं। धन के माण नूं बाहर रखना पैंदा, जुत्ती बाहर रखनी पैंदी। ते सानूं जमीन विच चलण वास्ते ते लोड़ है, गुरु तक पहुंचने वास्ते इन्हां जुत्तियां की कोई लोड़ नहीं। जिन्हां लोगों ने जुत्तियां नूं बहुत वड्डी महानता दे दित्ती, उन्हां दे चर्च, उन्हां दे धार्मिक मंदरां च जरूर जुत्ती चली गई है। और उन्हें धार्मिक मंदरां दे धर्म की कोई गल है ही नहीं, जुत्तियां की गल है और कुछ नहीं। इन्नी भी महसूस कर रहे, मस्जिद विच जुत्तियां नहीं जा सकदियां, जैन मंदिर दे जुत्ती नहीं जा सकती, बौद्ध मंदिर दे जुत्ती नहीं जा सकती, गुरुद्वारों दे जुत्ती नहीं जा सकती, बौद्ध मठां दे जोड़ा नहीं जा सकता। पर सिर दे ते रुमाल नहीं बनिया तो ब्राह्मण वेदां दा पाठ नहीं कर सकता। इतनी मैं अर्ज कर दी। सिर दे ते दस्तार या सिर ढकिया नहीं तो मुसलमान नमाज नहीं पढ़ सकता, उन्हें कोई इजाजत नहीं, काफर करार दे दिता जाएगा। ते जे सिख आखे नहीं मैनू इसकी लोड़ नहीं, तो मैं इतनी अर्ज कर दिया कि उन्हें पैरों की जुत्ती नूं सिर ते रख लिया और कुछ नहीं, क्योंकि सिर ते कुछ ना कुछ ते रखना पैगा ना। धन का माण इन्ना छा गया, उन्हें ही सिर ते रख लिया, उन्हें दिमाग विच कर लिया, उसनों ही सब कुछ समझ लिया। दोवें चाहिए, पैर की जुत्ती चाहिए है और सिर की पग भी चाहिए। एक पग गुरु तक आ सकती है, जुत्ती नहीं आ सकती, तो बाहर लानी पएगी। धन का मान बाहर रखना पड़ेगा, धार्मिक जज्बे इतने आ सकते हैं। दोहां की लोड़ है, दोहां की अपनी अपनी थां है। तो जब कोई मनुख पुछता है भी पग की लोड़ की है, केसां की लोड़ की है, ਉਦੋਂ ਕਹਿਣਾ ਪੈਂਦਾ ਪੁਰਖਾ ਤੂੰ ਚੱਲੇ ਇੱਕ ਹੀ ਮਾਰਗ ਤੇ, ਤੈਨੂੰ ਇੱਕ ਮਾਰਗ ਦਾ ਪਤਾ, ਦੂਸਰੇ ਦਾ ਕੋਈ ਪਤਾ ਹੀ ਨਹੀਂ। ਤੇ ਜਦ ਤੈਨੂੰ ਪਤਾ ਹੀ ਨਹੀਂ ਤਾਂ ਕਮ ਸੇ ਕਮ ਗੁਰੂ ਕੋਲ ਪੁੱਛ ਲੈ, ਗੁਰੂ ਦੱਸਦਾ, ਗੁਰੂ ਮਾਰਗ ਦੱਸਦਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਲੰਬੀ ਦ੍ਰਿਸ਼ਟੀ ਮਾਰ ਕੇ ਦੇਖਿਆ, ਕਿਉਂਕਿ ਮਨੁੱਖ ਦਾ ਸਰੀਰ ਕੁਝ ਸੰਸਾਰ ਦਾ ਹਿੱਸਾ ਹੈ ਤੇ ਮਨੁੱਖ ਦੀ ਆਤਮਾ ਨਿਰਾ ਪ੍ਰਕਾਸ਼ ਦਾ ਹਿੱਸਾ ਹੈ, ਨੂਰ ਹੈ। ਤੋ ਆਪਨੇ ਰਾਜ ਯੋਗ ਦਾ ਨਾਰਾ ਲਾਇਆ ਵੀ ਇਕੱਠੇ ਚਲੋ, ਸੰਸਾਰ ਵਿੱਚ ਵੀ ਚੱਲ, ਕਰਤਾਰ ਦੇ ਮਾਰਗ ਤੇ ਵੀ ਚੱਲ। ਤੂੰ ਸਿਰਫ ਰਾਜਾ ਨਾ ਬਣ, ਸਿਰਫ ਯੋਗੀ ਨਾ ਬਣ, ਰਾਜਯੋਗੀ ਬਣ। ਇੱਕ ਨਵਾਂ ਮਾਰਗ ਚਲਾਇਆ ਮੇਰੇ ਪਾਤਸ਼ਾਹ ਨੇ। ਰਿਸ਼ੀ ਸਿਰਫ ਰਿਸ਼ੀ ਹੋਇਆ ਕਰਦੇ ਸਨ, ਰਾਜੇ ਸਿਰਫ ਰਾਜੇ ਹੋਇਆ ਕਰਦੇ ਸਨ। ਰਾਜ ਰਿਸ਼ੀਆਂ ਦੀ ਦੁਨੀਆਂ ਨੂੰ ਜਨਮ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ, ਗੁਰੂ ਨਾਨਕ ਦੇਵ ਜੀ। ਨਿਰਾ ਰਾਜਾ ਨਹੀਂ, ਆਯਾਸ਼ ਹੋ ਜਾਏਗਾ, ਬਦਮਾਸ਼ ਹੋ ਜਾਏਗਾ। ਤੇ ਨਿਰਾ ਰਿਸ਼ੀ ਵੀ ਨਹੀਂ, ਸੰਸਾਰ ਦੇ ਚੱਲਣਾ ਔਖਾ ਹੋ ਜਾਏਗਾ, ਘਰ ਘਰ ਬੂਹਿਆਂ ਤੇ ਮੰਗਣਾ ਪਏਗਾ, ਆਖਿਰ ਉਪਜੀਵਿਕਾ ਤੇ ਚਲਾਉਣੀ ਹੈ, ਜੀਵਨ ਤੇ ਬਤੀਤ ਕਰਨਾ ਹੈ। ਨਹੀਂ, ਤੂੰ ਰਾਜ ਰਿਸ਼ੀ ਬਣ, ਤੇਰੇ ਪੈਰਾਂ 'ਚ ਜੁੱਤੀ ਵੀ ਚਾਹੀਦੀ ਹੈ, ਤੇਰੇ ਸਿਰ ਤੇ ਪੱਗ ਵੀ ਚਾਹੀਦੀ। ਇਸ ਮਾਰਗ ਨੂੰ ਜਨਮ ਦਿੱਤਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਔਰ ਆਪ ਸੁਣ ਕੇ ਹੈਰਾਨ ਹੋਵੋਗੇ, ਹਿੰਦੁਸਤਾਨ ਵਿੱਚ ਹੁਣ ਜਿਹੜੇ ਚੋਟੀ ਦੇ ਸੰਤ ਤੇ ਸੰਨਿਆਸੀ ਨੇ ਸਨਾਤਨ ਮਤ ਦੇ, ਉਹ ਇਹੀ ਨਾਰਾ ਲਾ ਰਹੇ ਨੇ ਕਿ ਬਿਨਾਂ ਇਸ ਲੋਕ ਵਿੱਚ ਚੱਲਿਆਂ ਅਸੀਂ ਪ੍ਰਲੋਕ ਵਿੱਚ ਗਤੀ ਨਹੀਂ ਕਰ ਸਕਾਂਗੇ। ਉਹ ਇਹ ਨਾਰਾ ਲਾਉਂਦੇ ਪਏ ਨੇ, ਅੱਜ ਤੋਂ 500 ਸਾਲ ਪਹਿਲੇ ਜਿਹੜੀ ਗੱਲ ਆਖੀ ਗਈ ਉਸਨੂੰ ਅਪਣਾ ਰਹੇ ਨੇ, ਵੀ ਸਿਰਫ ਪ੍ਰਲੋਕ ਦਾ ਹੀ ਫਿਕਰ ਕੀਤਾ, ਲੋਕ ਦਾ ਫਿਕਰ ਨਾ ਕੀਤਾ। ਤਾਂ ਸਰੀਰ ਕੁਛ ਲੋਕ ਦਾ ਹਿੱਸਾ ਹੈ, ਇਹ ਅੰਨ ਪਾਣੀ ਮੰਗਦਾ, ਕਿਸ ਤਰ੍ਹਾਂ ਇਸਦੀ ਪੂਰਤੀ ਕਰਾਂਗੇ? ਤਾਂ ਦੋਵੇਂ ਇਕੱਠੇ ਕੰਮ ਕਰੋ, ਕਿਰਤ ਵੀ ਕਰੋ, ਕੀਰਤੀ ਵੀ ਕਰੋ। ਕਿਰਤ ਕਰਕੇ ਲੋਕ ਸਵਾਰੋ, ਕੀਰਤੀ ਕਰਕੇ ਪ੍ਰਲੋਕ ਸਵਾਰੋ। ਕਿਰਤ ਬੰਦੇ ਨੇ ਇਤਨੀ ਵਧਾ ਲਈ ਹੈ ਕਿ ਕਿਰਤ ਕੀਰਤੀ ਕਰਨੇ ਨਹੀਂ ਦਿੰਦੀ। ਤੁਸੀਂ ਬਗੌਰ ਮੁਤਾਲਾ ਕਰਕੇ ਵੇਖਣਾ, ਕੀਰਤੀ ਕਿਉਂ ਨਹੀਂ ਆਉਂਦੀ? ਕਿਰਤ ਬੰਦੇ ਨੇ ਵਧਾ ਲਈ, ਇਤਨੀ ਵਧਾ ਲਈ, ਕਿਰਤ ਵੱਧ ਗਈ, ਧਨ ਵੱਧ ਗਿਆ, ਕੀਰਤੀ ਘੱਟ ਗਈ, ਧਰਮ ਘੱਟ ਗਿਆ। ਜੁੱਤੀਆਂ ਘਰ ਵਿੱਚ 50-50 ਪਈਆਂ ਨੇ, 50-50 ਜੋੜੇ ਪਏ ਨੇ, ਪੱਗ ਇੱਕ ਵੀ ਨਹੀਂ ਰਹੀ। ਲੋਕ ਦੀਆਂ ਖੁਸ਼ੀਆਂ ਹਨ, ਪਰ ਲੋਕ ਦਾ ਕੱਖ ਵੀ ਕੋਈ ਨਹੀਂ। ਜ਼ਮੀਨ ਤੇ ਚੱਲਣ ਵਾਸਤੇ ਜੁੱਤੀਆਂ ਹਨ, ਗੁਰੂ ਤੱਕ ਪਹੁੰਚਣ ਵਾਸਤੇ ਪੱਗ ਕੋਈ ਨਹੀਂ। ਇਤਨੀ ਮਹਿਰਸ ਕਰ, ਜੁੱਤੀਆਂ ਪਈਆਂ ਨੇ, 50-50 ਜੋੜੇ ਪਏ ਨੇ, ਕਿਸੇ ਕਿਸੇ ਗ੍ਰਾਂਚ ਗਿਣੇ ਨਹੀਂ ਜਾਂਦੀ, ਇਤਨੀਆਂ ਜੁੱਤੀਆਂ, ਪੱਗ ਇੱਕ ਵੀ ਕੋਈ ਨਹੀਂ ਰਹੀ। ਇੱਥੋਂ ਇੱਕ ਗੱਲ ਸਪਸ਼ਟ ਹੋ ਗਈ, ਇਹ ਸਿਰਫ ਜ਼ਮੀਨ ਦੇ ਉੱਤੇ ਚੱਲਣ ਵਾਲੇ ਮਨੁੱਖ ਨੇ। ਗਰਮੀ ਤੋਂ ਬਚਣਾ ਚਾਹੁੰਦੇ ਨੇ, ਸਰਦੀ ਤੋਂ ਬਚਣਾ ਚਾਹੁੰਦੇ ਨੇ, ਰੋੜਿਆਂ ਤੋਂ ਬਚਣਾ ਚਾਹੁੰਦੇ ਨੇ, ਕੰਕਰਾਂ ਤੋਂ ਬਚਣਾ ਚਾਹੁੰਦੇ ਨੇ, ਪੱਥਰਾਂ ਤੋਂ ਬਚਣਾ ਚਾਹੁੰਦੇ ਨੇ, ਪਰ ਜਿਹੜਾ ਪ੍ਰਲੋਕ ਦਾ ਮਾਰਗ ਹੈ ਉਹਦੀ ਤਾਂ ਫਿਕਰ ਹੀ ਕੋਈ ਨਹੀਂ, ਬਿਲਕੁਲ ਚਿੰਤਾ ਹੀ ਨਹੀਂ, ਕੋਈ ਗੱਲ ਹੀ ਨਹੀਂ। ਤਾਂ ਐਸੇ ਮਨੁੱਖ ਨੂੰ ਕੋਈ ਬਹੁਤ ਸਿਆਣਾ ਨਹੀਂ ਕਿਹਾ ਜਾ ਸਕਦਾ। ਪਤਾ ਜਿਹੜਾ ਧਰਮ ਨੂੰ ਬੁਲਾ ਦੇਵੇ, ਗੁਰੂ ਨਾਨਕ ਕਹਿੰਦੇ ਨੇ ਮੂਰਖ ਨਹੀਂ, ਉਹ ਮੂਰਖਾਂ ਦਾ ਸਰਦਾਰ ਹੈ। ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾਹੀਂ ਨਾ। ਮੇਰਾ ਮੂਰਖ ਨਹੀਂ, ਬਿਲਕੁਲ ਨਾਦਾਨ ਹੈ, ਬਿਲਕੁਲ ਨਾ ਸਮਝ, ਕੋਈ ਪਤਾ ਹੀ ਨਹੀਂ ਉਸਨੂੰ। ਇਤਨਾ ਸੁੱਤਾ ਪਿਆ, ਇਤਨਾ ਗੂੜੀ ਨਿੰਦਰਾ ਸੁੱਤਾ ਪਿਆ, ਬਿਲਕੁਲ ਬੇਹੋਸ਼, ਜਾਗਦਾ ਹੀ ਨਹੀਂ, ਗੱਲ ਬਣਦੀ ਨਹੀਂ। ਤਾਂ ਮੈਂ ਅਰਜ਼ ਕਰ ਰਿਹਾ ਸੀ, ਕੁਛ ਸੰਸਾਰ ਵਿੱਚ ਬਹੁਤ ਅੱਗੇ ਲੰਘ ਜਾਂਦੇ ਨੇ, ਤਾਂ ਜਿਹੜੇ ਅੱਗੇ ਲੰਘ ਜਾਂਦੇ ਨੇ ਉਹਨਾਂ ਦੀ ਨਕਲ ਚੱਲਦੀ ਹੈ, ਲੋਕੀ ਉਹਨਾਂ ਦੀ ਨਕਲ ਪੈ ਕਰਦੇ। ਹੋ ਸਕਦਾ ਕੁਛ ਦੇਸ਼ ਸੰਸਾਰ ਦੇ ਵਿੱਚ ਬਹੁਤ ਉੱਨਤ ਹੋ ਗਏ, ਬੜੇ ਅੱਗੇ ਲੰਘ ਗਏ, ਤਾਂ ਕੁਦਰਤੀ ਗੱਲ ਉਹਨਾਂ ਦੀ ਨਕਲ ਚੱਲਣੀ। ਹੁਣ ਉਹ ਜਿਹੜਾ ਧਰਮ ਗ੍ਰੰਥਾਂ ਵਿੱਚ ਜ਼ਿਕਰ ਹੈ, ਉਹ ਜਿਹੜੀ ਪ੍ਰਲੋਕ ਦੀ ਗੱਲ ਹੈ, ਨਾ ਉਸ ਮਾਰਗ 'ਤੇ ਕੋਈ ਚੱਲਦਾ ਹੈ, ਨਾ ਉਸਦੀ ਨਕਲ ਹੈ। ਕਾਫਲੇ ਜਾਂ ਬੜ ਗਏ ਜਾਂ ਮਿਟ ਗਏ, ਰਾਸਤੇ ਸੁਨਸਾਨ ਨਜ਼ਰ ਆਉਂਦੇ। ਕਹਿੰਦਾ ਜਿਹੜੇ ਚੱਲੇ ਸਨ ਪਹੁੰਚ ਗਏ ਨੇ, ਕੁਝ ਰਸਤੇ 'ਚ ਹੀ ਮਰ ਖੱਪ ਗਏ। ਅਤੇ ਇਕਬਾਲ ਕਹਿੰਦਾ ਹੁਣ ਰਸਤੇ ਉਜੜੇ ਪਏ ਨੇ, ਕੋਈ ਚੱਲਦਾ ਤੇ ਇੰਨੇ ਦੂਰ ਤੱਕ ਦੇਖਦੇ ਪਏ, ਰਸਤੇ ਉਜੜੇ ਪਏ ਨੇ। ਰਸਤਾ ਕਿਹੜਾ ਉਜੜਿਆ ਹੁੰਦਾ ਜਿਸ 'ਤੇ ਕੋਈ ਚੱਲੇ ਨਾ? ਕੋਈ ਜਪਦੇ ਸਨ ਸਵਾਸ ਸਵਾਸ, ਕੋਈ ਉੱਠਦੇ ਸਨ ਅੰਮ੍ਰਿਤ ਵੇਲੇ, ਕੋਈ ਐਸੇ ਵੀ ਸਨ ਧਰਮ ਦੀ ਖਾਤਰ ਜਾਨ ਵੀ ਕੁਰਬਾਨ ਕਰ ਦਿੰਦੇ ਸਨ, ਧਨ ਦੀ ਤੇ ਗੱਲ ਹੀ ਛੱਡੋ। ਕੁਝ ਐਸੀ ਵੀ ਦੁਨੀਆਂ ਸੀ ਜਿਨ੍ਹਾਂ ਨੇ ਧਰਮ ਦੀ ਖਾਤਰ ਪੁੱਤਰਾਂ ਨੂੰ ਵੀ ਕੁਰਬਾਨ ਕਰ ਦਿੱਤਾ, ਧਨ ਦੀ ਤੇ ਕੋਈ ਗੱਲ ਹੀ ਨਹੀਂ। ਔਰ ਇੱਕ ਐਸਾ ਜ਼ਮਾਨਾ कि मनुख धन की खातर धर्म छड़ सकता है। और स्पष्ट रूप है सामने, कोई लंबी चौड़ी गल नहीं। लेकिन है ये चार दिन की सुख जिंदगी मनुख औखे सौखे भी कट लेंदा है, फिर अगों पता चलता लंबे दुख का, लंबी विपता का, वह अगों पता चलता है। पर उस वक्त हथ मरोड़ कुछ गल सिद्ध नहीं आती। तो मैं इस तरह इसे तरीके धर्म का मार्ग है, परमात्मा का मार्ग है, कोई बहुत अगे लंघ जाते हैं, बहुत द्वार से पहुंच जाते हैं, कोई अध विचकार नहीं, कोई रस्ता ही पुछते नहीं। और मैं इतनी अर्ज करना, रस्ते औकना जरूर मैं, और इन्हों औकड़ा का जगत के कुछ ऋषि मुनिया ने जिक्र किया, वह मैं थोड़े सामने रखा। तो रस्ते दियां औकड़ा किवें दूर हो गई, इस संबंध में जो कुछ नंद लाल ने कहा वह भी मैं थोड़े सामने रखा। इस तरह की प्रेरणा मैं मिली तेहरान, ईरान राजधानी है, उत्थों की श्री गुरु सिंह सभा ने एक पुस्तक छापी है, कुल्याल ते भाई नंद लाल। भाई नंद लाल दियां सारियां नज़मां एक पासे लिख गए, नाल दे सफे दे सूफी कलाम लिखे, मौलाना रूम, शमस तबरेज, सरमद, हाफिज, शेख सादी, उमर खयाम, फिरदौसी, उन्हां सारे शायरां का कलाम एक सफे ते, एक सफे ते शेख सादी की नज़म, दूसरे ते नंद लाल दी, फिर दूसरा सफा आएगा मौलाना रूम की नज़म, फिर नंद लाल दी, फिर अगे सफा चलेगा शमस तबरेज की नज़म, फिर नंद लाल दी। और दोहां दे उन्होंने बकायदा थले तर्जमे लिखे। इस तरह की उन्होंने मेहनत चार पांच साल करके एक पुस्तक जब मैंने भेट की थी, तो मैं उन्होंने कहा अजोके समय का एक बहुत वड्डा खजाना है, और तुसी इस ढंग दे नाल मेहनत की। उस पुस्तक विच की है कि भाई नंद लाल उन्हां सूफिया नाल गल करदे ने, और उन्हां सूफिया नूं कदम कदम ते कहिंदे ने काश मेरी तरह तुसी खुशकिस्मत होंदे, ते जिवें मैनू मुरशद गुरु गोबिंद सिंह मिलिया है, किधरे थानू भी मिलिया होगा, ते थोड़े रस्ते च ये औकड़ा ना होंदियां। कुछ औकड़ां दा जिक्र किया है उन्हां फकीरां ने, ते उन्हां दियां चंद नज़मां मैनू याद ने, मैं थोड़े सामने रखा। औकड़ा दुख गिले शिकवे, और ये फकीर कहने रब तेरे मार्ग ते की चलीए, पैर रखदे हां जमीन गर्म है, चलदे हां रोड़े ने, चटाना ने, पत्थर ने, और बड़िया बिखड़िया घाटिया ने, नहीं चलिया जाता साथ। किसी किसी थां बाबा फरीद भी कहने ना, दर दर वेसी गाखड़ी, चला दुनिया भत, बन उठाई पोटली, किथे वन्या गत। मुल्तानी बोली है बाबा फरीद, कहते भी हे परमात्मा, अज पता चलिया दरवेशी फकीरी बहुत औखी, चलिया मैं तेरे मार्ग ते हाँ, पर चाल मेरी संसारियां वाली, चलिया मैं तेरे रस्ते ते हाँ, पर दृष्टि मेरी ओई जो आम संसारियां दी, पर मैं हुण चलिया हाँ, रुकना ते नहीं मैं, बन उठाई पोटली, किथे वन्या गत, एक पंड फकीरी दी मैं चुक ली है, चल सकदा नहीं मैं, चुक सकदा नहीं, पर मैं सोचना भी नहीं चाहता। बड़ी कीमती चीज है, बड़ी मुश्किल नाल लगती है, पर इस पंड नूं मैं घर तक किस तरह पहुंचावा, यह बोझ मैथों नहीं चुकया जाता। बन उठाई बोटली, किथे वन्या गत, मिठे जिहां गिले किधरे किधरे गुरु नानक ने भी पीते हैं। सुन नाहे प्यारे एक बेनंती मेरी, तू निज घर वसी अड़ा, हों रुल बस में डेरी। साहेब गुरु नानक देव जी, ये अकाल पुरख, तू ते अपने किधरे आसन ते बैठा है, सिंघासन ते बैठा है, ते असी तेनों टोलदियां टोलदियां रुल के भस्म हो गए। सुन नाहे प्यारे एक बेनंती मेरी, तू निज घर वसी अड़ा, हों रुल भस्में ढेरी। इस तरह दियां अणगिण पंक्तियां ने, जब कोई मनुख इस मार्ग से चलता है, बैराग की दुनिया चो लंघना पैंदा है। ਇੱਕ ਤੜਪ ਦੀ ਦੁਨੀਆ ਚੋਂ, ਇੱਕ ਪੀੜਾ ਦੀ ਦੁਨੀਆ ਚੋਂ। ਇਸ ਨੂੰ ਮੈਂ ਇਸ ਢੰਗ ਨਾਲ ਉਦਾਹਰਣ ਦਿੰਦਾ ਹੁੰਦਾ ਕਿ ਬਿਨਾਂ ਪਰਸੋ ਪੀੜਾ ਤੋਂ, ਪ੍ਰਸੂਤ ਦੀ ਪੀੜਾ ਤੋਂ ਬੱਚੇ ਨੂੰ ਜਨਮ ਦੇਣਾ ਬੜੀ ਔਖੀ ਗੱਲ ਹੈ, ਤੇ ਬਿਨਾਂ ਪੀੜਾ ਤੋਂ ਨਵੀਂ ਜ਼ਿੰਦਗੀ ਨੂੰ ਆਪਣੇ ਵਿੱਚੋਂ ਜਨਮ ਦੇਣਾ ਵੀ ਬੜੀ ਔਖੀ ਗੱਲ ਹੈ, ਬਹੁਤ ਔਖੀ ਗੱਲ ਹੈ। ਨਵੀਂ ਜ਼ਿੰਦਗੀ ਵਿੱਚੋਂ ਹੀ ਪੈਦਾ ਹੋਏਗੀ, ਔਰ ਕਿੱਥੋਂ ਪੈਦਾ ਹੋਏਗੀ? ਕੁਦਰਤ ਨੇ ਨਿਯਮ ਇਹੀ ਬਣਾ ਦਿੱਤਾ। ਜਦ ਕਿਸੇ ਬੱਚੇ ਦਾ ਜਨਮ ਹੁੰਦਾ ਹੈ ਤਾਂ ਮਾਂ ਨੂੰ ਪ੍ਰਸੂਤ ਪੀੜਾ ਤੋਂ ਲੰਘਣਾ ਹੀ ਪੈਂਦਾ, ਔਰ ਇਸ ਪੀੜਾ ਦੇ ਉੱਤੇ ਅੱਜ ਤੱਕ ਕਾਬੂ ਨਹੀਂ ਪਾਇਆ ਜਾ ਸਕਦਾ। ਜਦ ਕੋਈ ਮਨੁੱਖ ਨਵੀਂ ਜ਼ਿੰਦਗੀ ਨੂੰ ਆਪਣੇ ਵਿੱਚੋਂ ਜਨਮ ਦਿੰਦਾ ਹੈ, ਲੋਕੀ ਕਹਿ ਲੈਂਦੇ ਨੇ ਹੁਣ ਪੁਰਾਣਾ ਨਹੀਂ ਰਿਹਾ, ਇੱਥੇ ਗੁਰਮੁਖ ਹੋ ਗਿਆ, ਇੱਥੇ ਸੰਤ ਹੋ ਗਿਆ, ਇੱਥੇ ਗੁਰਸਿੱਖ ਹੋ ਗਿਆ। ਜਦੋਂ ਨਵੀਂ ਜ਼ਿੰਦਗੀ ਪੈਦਾ ਹੁੰਦੀ ਹੈ, ਬੜੀ ਪੀੜਾ ਆਉਂਦੀ ਹੈ, ਉਸ ਪੀੜਾ ਚੋਂ ਲੰਘਦਾ ਹੈ ਮਨੁੱਖ। ਰੋਵੇਂ ਸ਼ੇਖ ਮਸਾਇਕ ਪੀੜ, ਅੰਤ ਕਾਲ ਮਤ ਲਾਗੇ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਉਸੇ ਪੀੜਾ ਦਾ ਜ਼ਿਕਰ ਕਰ ਰਹੇ ਹਨ। ਸੁਣ ਨਾ ਹੈ ਪਿਆਰੇ ਏਕ ਬੇਨੰਤੀ ਮੇਰੀ, ਤੂੰ ਨਿਜ ਘਰ ਵਸੀ ਅੜਾ, ਹਉ ਰੁਲ ਭਸਮੇ ਢੇਰੀ। ਫਰੀਦ ਤੇਥੇ ਤੱਕ ਕਹਿੰਦੇ ਨੇ, ਤਨ ਤਪੇ ਤਨੂਰ ਜਿਉ ਬਾਲਣ ਹੱਡ ਬਲਣ, ਤੈਰੀ ਥੱਕਾਂ ਸਿਰ ਜੁੜਾਂ ਜੇ ਮੂੰਹ ਪਿਰੀ ਵਿਲਣ। ਐ ਖੁਦਾ, ਪੈਰਾਂ ਨਾਲ ਟੋਲਦਾ ਟੋਲਦਾ ਤੇ ਥੱਕ ਗਿਆ ਤੈਨੂੰ, ਗੱਲ ਨਹੀਂ ਬਣੀ, ਤੇ ਜੇ ਤੂੰ ਆਖੇ ਤੇ ਮੈਂ ਸਿਰ ਦੇ ਭਾਰ ਵੀ ਚੱਲਣ ਵਾਸਤੇ ਤਿਆਰ ਹਾਂ, ਜੇ ਕਿਧਰੇ ਮਿਲਣ। ਇੰਨੀ ਤੜ ਤਨ ਇੰਜ ਤਪਿਆ ਪਿਆ ਜਿਵੇਂ ਤੰਦੂਰ, ਔਰ ਹੱਡਾਂ ਲੱਕੜੀਆਂ ਦੀ ਥਾਂ ਤੇ ਬਲਦੀਆਂ ਪਈਆਂ। ਇੱਕ ਬਹਿਬਲਤਾ, ਇੱਕ ਬਿਰਹਾ। ਇਸ ਬਿਰਹੇ ਨੂੰ ਪੜ੍ਹਨ ਵਾਸਤੇ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਇੱਕ ਸਲੋਕ ਹੈ, ਇਸੇ ਸਲੋਕ ਦੇ ਥੱਲੇ। ਫਰੀਦਾ ਤਨ ਨਾ ਤਪਾਏ ਤਨੂਰ ਜਿਉਂ, ਮੱਲਾ ਤੀਜਾ। ਫਰੀਦਾ ਤਨ ਨਾ ਤਪਾਏ ਤਨੂਰ ਜਿਉਂ, ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜੀਏ ਅੰਤਰ ਪਿਰੀ ਨਿਹਾਲ। ਸੁਰਤ ਥੋੜ੍ਹੀ ਅੰਤਰਮੁਖੀ ਕਰ, ਝਲਕ ਮਿਲ ਜਾਏਗੀ, ਬਲਕਿ ਤਨ ਤੰਦੂਰ ਦੀ ਤਰ੍ਹਾਂ ਨਾ ਤਪਾ, ਨਾ ਹੱਡੀਆਂ ਨੂੰ ਬਾਲ। ਪਰ ਕੁਦਰਤੀ ਗੱਲ, ਇਸ ਪੀੜਾ ਤੋਂ ਲੰਘੇ ਬਿਨਾਂ ਮਿਲਾਪ ਦਾ ਆਨੰਦ ਵੀ ਨਹੀਂ। ਰੱਬੀ ਇਹ ਸਲੋਕ ਬਾਬੇ ਫਰੀਦ ਦੇ ਸਲੋਕਾਂ ਦੇ ਦਰਜ ਨੇ, ਜਿੱਥੋਂ ਪਤਾ ਚੱਲਦਾ ਹੈ ਕਿ ਇੱਕ ਅਗੰਮੀ ਪੀੜਾ ਤੋਂ ਲੰਘਣਾ ਪੈਂਦਾ। ਤਾਂ ਮੈਂ ਅਰਜ਼ ਕਰਾਂ, ਉਹਨਾਂ ਸੂਫੀਆਂ ਦੇ ਜਿਹੜੇ ਕਲਾਮ ਨੇ, ਉਸ ਕਲਾਮ ਵਿੱਚ ਨਿਰੀ ਪੀੜਾ ਹੈ, ਨਿਰਾ ਦਰਦ ਹੈ, ਨਿਰਾ ਦੁੱਖ ਹੈ, ਤੇ ਉਸ ਦੁੱਖ ਦਾ ਸਮਾਧਾਨ ਪੇਸ਼ ਕੀਤਾ ਭਾਈ ਸਾਹਿਬ ਭਾਈ ਨੰਦ ਲਾਲ ਨੇ। ਔਰ ਇਰਾਨ ਦੀ ਸ਼੍ਰੀ ਗੁਰੂ ਸਿੰਘ ਸਭਾ ਨੇ ਜਦ ਇਹ ਕਿਤਾਬ ਛਾਪੀ ਸੀ, ਆਪ ਸੁਣ ਕੇ ਹੈਰਾਨ ਹੋ ਗਏ। ਦੋ ਚੋਟੀ ਦੇ ਵਿਦਵਾਨ ਮੁਸਲਮਾਨ ਗੁਰਦੁਆਰੇ ਆਉਣ ਲੱਗ ਪਏ ਸਨ, ਔਰ ਵਾਹਿਗੁਰੂ ਵਾਹਿਗੁਰੂ ਦਾ ਇੱਕ ਜਾਪ ਕਰਨ ਲੱਗ ਪਿਆ ਸੀ ਇੰਜੀਨੀਅਰ ਸੀ, ਔਰ ਉਸਦੇ ਇਹ ਬੋਲ ਸਨ ਕਿ ਅਜੋਕੇ ਯੁੱਗ ਦਾ ਮਾਲਕ ਗੁਰੂ ਨਾਨਕ ਹੈ। ਨਨਕਾਣੇ ਸਾਹਿਬ ਦਰਸ਼ਨ ਕਰਨ ਵਾਸਤੇ ਗਿਆ ਪਾਕਿਸਤਾਨ, ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਆਇਆ। ਭਾਈ ਮੱਖਣ ਸਿੰਘ ਦੀ ਪ੍ਰੇਰਨਾ ਨਾਲ ਉਹ ਗੁਰਦੁਆਰੇ ਆਉਣ ਲੱਗ ਪਿਆ, ਭਾਵੇਂ ਬਾਣੀ ਉਸਦੀ ਸਮਝ ਵਿੱਚ ਨਹੀਂ ਆਉਂਦੀ ਸੀ। ਕਹਿੰਦਾ, ਨਹੀਂ ਸਮਝ 'ਚ ਆਉਂਦੀ, ਪਰ ਇਹਦੀਆਂ ਲਹਿਰਾਂ ਮੈਨੂੰ ਕੁਝ ਸ਼ਾਂਤੀ ਦਿੰਦੀਆਂ, ਉਹਦਾ ਇਹ ਕਹਿਣਾ ਸੀ। ਔਰ ਉਸ ਮੁਸਲਮਾਨ ਨੂੰ ਮੈਂ ਦੇਖ ਕੇ ਨਾ, ਅਜੇ ਨੌਜਵਾਨ ਹੈ, 35-36 ਸਾਲ ਦਾ ਸੀ, 2-3 ਸਾਲ ਪੁਰਾਣੀ ਮੈਂ ਗੱਲ ਪਿਆ ਕਰਦਾ ਤੁਹਾਡੇ ਸਾਹਮਣੇ। ਉਹਨੇ ਸਿਰਫ ਉਸ ਕਿਤਾਬ ਨੂੰ ਪੜ੍ਹਿਆ ਜਿਹੜੀ ਉਹਨਾਂ ਨੇ ਛਾਪੀ ਹੈ। ਤੋ ਪਰਸ਼ੀਅਨ ਦੇ ਤੇ ਆਲਮ ਹਨ ਇਰਾਨੀ ਲੋਕ, ਜਿਉਂ ਇਹ ਪਰਸ਼ੀਅਨ ਦੀ ਕਿਤਾਬ ਨੂੰ ਪੜ੍ਹਿਆ ਤੇ ਹੈਰਾਨ ਹੋ ਗਏ, ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਵੀ ਕੋਈ ਐਸਾ ਆਲਮ ਹੈ ਜੋ ਇਹਨਾਂ ਸੂਫੀਆਂ ਨੂੰ ਗਲਤ ਸਾਬਤ ਕਰਦਾ ਹੈ, ਜਿਹਨਾਂ ਸੂਫੀਆਂ ਨੂੰ ਅਸੀਂ ਰੱਬ ਕਰਕੇ ਪੂਜਦੇ ਹਾਂ, ਪਰਮਾਤਮਾ ਕਰਕੇ ਪੂਜਦੇ ਹਾਂ। ਹੁਣ ਸ਼ੇਖ ਸਾਦੀ ਦੀ ਗੱਲ ਸਮੁੱਚੀ ਦੁਨੀਆਂ 'ਚ ਚੱਲ ਰਹੀ ਹੈ। ਸ਼ੇਖ ਸਾਦੀ ਦੋ ਕਿਤਾਬਾਂ ਨੇ ਇਸ ਦੀਆਂ, ਗੁਲਿਸਤਾਂ ਔਰ ਬੋਸਤਾਂ। ਗੁਲਿਸਤਾਂ ਤੇ ਬੋਸਤਾਂ ਕਰਕੇ ਸ਼ੇਖ ਸਾਦੀ ਸਾਰੀ ਦੁਨੀਆਂ ਦੇ 'ਚ ਆਲਮ ਕਰਕੇ ਪੂਜਿਆ ਜਾਂਦਾ, ਸਾਰੀ ਦੁਨੀਆਂ ਦੇ 'ਚ ਲੋਕ ਇਸ ਨੂੰ ਜਾਣਦੇ ਨੇ। ਸ਼ੇਖ ਸਾਦੀ ਦਾ ਇੱਕ ਥਾਂ ਤੇ ਕਹਿਣਾ ਹੈ, ਦੀਦਾਰ ਮੈਂ ਨੁਮਾਈ ਉਹ ਪਰਹੇਜ਼ ਮੈਂ ਕੁਨੀ, ਬਾਜ਼ਾਰ ਪੈਸ਼ ਆਤਿਸ਼ ਮਾਂ ਤੇਜ਼ ਮੈਂ ਕੁਨੀ। ਕਹਿੰਦਾ, ਐ ਖੁਦਾ ਤੂੰ ਦਰਸ਼ਨ ਦੇਣਾ ਫਿਰ ਛੁਪ ਜਾਂਦਾ, ਪਰਦਾ ਕਰ ਲੈਂਦਾ, ਬੁਰਕਾ ਕਰ ਲੈਂਦਾ, ਇੰਜ ਨਾ ਕਰ। ਜਦ ਤੂੰ ਐਸਾ ਕਰਦਾ ਤਾਂ ਸਾਡੇ ਅੰਦਰ ਵੇਖਣ ਦੀ ਤੜਪ ਹੋਰ ਪੈਦਾ ਹੁੰਦੀ ਹੈ, ਤੇਰਾ ਮੁੱਲ ਵੀ ਜ਼ਿਆਦਾ ਪੈ ਜਾਂਦਾ, ਫਿਰ ਤੂੰ ਮਹਿੰਗਾ ਵੀ ਹੋ ਜਾਂਦਾ। ਐਸਾ ਕਿਉਂ ਕਰਦਾ? नंद लाल ने शेख साधी दी इन्हां सत्रां नूं सामने रख के कुछ सत्रां उचारण कीतियां ने। ईरान दी श्री गुरु सिंह सभा दे आलम ने इस ढंग दे नाल खोज करके उस सामने सत्रां लिखियां ने। नंद लाल जवाब देंदे ने शेख साधी नूं, तौके हम हजाबे खुशी खुदे यार खुश लगा चे कुनद। है शेख साधी, जद तैनू रब दे दर्शन ना आउन तां इह ना समझी कि रब बुरके चला गया, रब पड़दे चला गया। नहीं, तेरी अपनी अखां ते होमे दा पड़दा पै गया, हंकार दा पड़दा पै गया। तू अपना पर्दा चुक, रब ते जाहिर जहूर हैं के हाजिर हजूर हैं, उते इतना वड्डा बुरका कित्थों आवेगा जो अपने आप नूं छुपा लवे। सागर दीआं लहरां विच ओ, फुल्लां दी महक ते सुंदरता विच ओ, चमक दे तारियां दे चमक उसदी, बदलां दी गर्जन विच ओ आप, दरियावां दी रवानी विच ओ रमे आया। गरज के इतना वड्डा बुरका कित्थों आवेगा, छुपा लवे अपने आप नूं। जाहिर जहूर हैं कि हाजिर हजूर हैं, नहीं दिखाई देंदा शेख साधी। मूंह दा बुरका एक पासे कर, ऐ जिहड़ी तेरी अखां दे ते हंकार दी पट्टी है, अज्ञानता दी पट्टी है, एक पासे कर, झलक दिस पएगी। ईरान दे लोकी अशश कर उठे कि साडे इतने परम सूफी नूं भी नंद लाल ने गलत साबित कर दिता। होर नज़म मैं तुहाडे सामने रखा, शैली शब्दावली मिलती है, मात्रा मिलती है, रवानी मिलती है, तर्जे बयाने मिलती है, कविता दी मस रखण वाले। अब मैं खुशी है दिलबर साहब बैठे ने और उगे कवि ने प्रचारक ने, थोड़े विच होर भी कई कविता दी मस जरूर रखते हैं। सतगुर की बख्शिश है, कोमल कला है, सतगुर की देन होंगी। तो जिहड़ियां दो नज़मां मैं थोड़े सामने हुण रखण लगा, एक नंद लाल दी ते एक हाफिज दी, जिथे उस पहली सत्रां विच भाई नंद लाल ने शेख साधी नूं झाड़ पाई है, इत्थे हाफिज नूं, ते हाफिज खुदा जाण के पूजिया जांदा है ईरान विच। उहदे मकबरे ते मैं होया सी, सारा दिन उसदे शेरां दी टेप चलदी रहिंदी उत्थे, बड़े टूरिस्ट उत्थे आउंदे, मुसलमान आंदे ने, चादर भेट करदे ने, फुल भेट करदे ने, फाल लैंदे ने, यानी दीवाने हाफिज तों आखरी मिसरा पढ़ के जानन बे साडे वास्ते हाफिज दा की हुक्म है। उत्थों जिवें असी गुरु ग्रंथ साहिब दा वाक लैंदे हां, उह वाक लैके जांदे वी हुण आखरी जिहड़ा मिसरा है शेख साहिब इस दा हाफिज दा, उह साडे वास्ते हाफिज फकीर दा हुक्म है, उहदे मुताबिक सानूं चलना चाहिए। सारा दिन यह सिलसिला उत्थे इस तरीके नाल रहिंदा है। हाफिज दी नज़म मैं थोड़े सामने रखा ते फिर अर्ज करां, शैली शब्दावली इक्को, इस तरह जिवें फरीद ते गुरु नानक दी किसे किसे थां शैली ते शब्दावली इक्को हो जांदी है। दो शब्द मैं थोड़े सामने रखा, शैली शब्दावली बिल्कुल इक्को। बाबा फरीद कहिंदे ने, बेड़ा बंद न सकियो बंधन की बेल, भर सरवर जब उछले तब तरण दहेल, हथ न लाई कसुंबड़े जल जासी डोला। सह गुरु नानक देव जी महाराज दे शब्द इसे ही राग विच, सूही राग विच, ये शब्द फरीद का सूही राग दा, ते गुरु नानक देव जी महाराज का शब्द भी सूही राग दा। सतगुरु कहिंदे ने, जप तप का बंद बेड़ला जित लंघे वहेला, ना सरवर ना उछले ऐसा पंथ सुहेला, तेरा इको नाम मजीठड़ा रत्ता मेरा चोला सद रंग डोला। उते बाबा फरीद कहिंदे ने, बेड़ा बंद न सक्यो बंधन की बेला, भर सरवर जब उछले तब तरण दहेला, हथ न लाई कसुंबड़े जल जासी ढोला। एक दे जिंदगी दे सवाल ने, एक दे जिंदगी दे जवाब ने, एक दे समस्यावां ने, एक दे समाधान है। फरीद ने समस्यावां दा जिक्र कर दिता है, बस जीवन दीआं समस्यावां की ने, गुरु नानक देव जी ने समाधान पेश कर दिता है, समाधान यह है। एक दे जीवन नूं सवाल दे रूप विच पेश कीता गया, एक दे जिंदगी नूं जवाब दे रूप विच। और मैं ये अर्ज करा, इस तरह दे मैं कोई 150-200 दे करीब शब्द गुरु ग्रंथ साहिब दे चों लभे, जिथे भगतां ते सतगुरां दी शैली शब्दावली मिल जाती है। किधरे जयदेव ते गुरु नानक कट्ठे बोलदे, किधरे कबीर ते गुरु अर्जन देव जी कट्ठे बोलदे ने। एक शब्द मैं थोड़े सामने रखा, उस शब्द का सिरलेख है, कदी जिन्होंने सिलसिलावार कदी पाठ किया हो, गौरी श्री कबीर जी नाल रलाए लिखिया महला पंजवां। पढ़िया कभी यह सिरलेख है भाई, यह शब्द कबीर के गुरु अर्जन देव जी का कट्ठा है। गौरी श्री कबीर जी नाल रलाए लिखिया महला पंजवां। भाई महले पंजवें के बोल विचे नाल ने, व्याकरण के पंडितों ने अंदाजा ला के यह कहा कि आखिर दियां दो पंक्तियां गुरु अर्जन देव जी दियां ने, सारा शब्द भगत कबीर का। कबीर अपने शब्द दे समस्यावां दा जिक्र करदा है, कहिंदा है ऐसो अचरज देखियो कबीर, दद के भोले बिरोले नीर। कबीर कहिंदा मैं ऐसा अचरज दुनिया विच देखिया है कि लोकी दही दे भुलेखे विच पानी नूं पै रिड़कदे, पानी रिड़की जांदे है ते जद मक्खण हाथ नहीं आता तो पिटदे ने, रोंदे ने। लोकी रब की पूजा के बहाने बंदियां की पूजा करी जाते हैं तो पूजा करदिया करदिया जब कुछ लगता नहीं तो कहने रब है ही कोई नहीं। कोई रब की पूजा ही कितने की, बंदियां की की है, व्यक्ति की की है। कोई किसी संत की तस्वीर ले फिरदा, कोई किसी मंत की ले फिरदा। पुरखा रब तो अमूरत है, निराकार है, आकार तो रहत है, किहड़े चक्करां च तुरदे। बहुत मनुख इस तरीके का अनर्थ पिया करता, पानी रिड़की जाता है, मक्खण मिलता नहीं, फिर कहता मक्खण है ही कोई नहीं, रब है ही कोई नहीं, परमात्मा है ही कोई नहीं। इनू कौन दसे तू दही रिड़क के वेख मक्खण निकलता है कि नहीं, तू शब्द का जाप करके वेख रस मिलता है कि नहीं, क्यों निकम्मे चक्रां विच तू पिया है। व्यक्ति के चक्कर विच पएगा शक्ति तक पहुंचेगा नहीं, तो आखिर ने शक्ति तो इनकारी हो जाएगा। और की है ऐसो अचरज देखियो कबीर, दद के भोले बिरोले नीर। फिर कबीर कहते ने मैं ऐसा भी आश्चर्य देखा, और कहो कबीर। मुख्तसर मैं अर्ज पिया करना क्योंकि जो कुछ मैं कहना चाहना फिर वो गल रह जाए। कहो कबीर प्रगट भई खेड, ले ले कोचू गे नित भेड। कहिंदा मैं एक होर आश्चर्य वेख्या कि निक्का जिहा लेला जिहड़ा हुण ही जमया ते भेड उहनूं चुंगदी पई है, उहदे चों दुध कढदी पई है, हालांकि दुध है कोई नहीं। भाव बुद्धि ने जिहड़ियां जिहड़ियां चीजां बनाईयां ने, दिमाग ने, मनुख दे दिमाग ने जिहड़ियां जिहड़ियां चीजां बनाईयां ने ना, ते बंदा उसे च रस लैण लग पिया। ले ले कोचू गे नित भेड, भेड़ ले ले नहीं चुंगन लग पे। मनुख ने आप जिहड़ियां चीजां बनाईयां उसी च फस के रह गए, उस तो उच्चा ही नहीं उठ सके। ते इहनूं कौन दसे लेले विच दुध कित्थे है। तेरियां अपनियां बनाईयां होईयां चीजां दे परम आनंद कित्थे, रब जो है रबी रस कित्थे, उसे च मनुख फस के रह गया। आप तस्वीर बनाई उसे च फस के रह गया, आप कोई साजो समान बनाया मकान बनाया उसे च फस के रह गया। ले ले को चूगे नित भेड़। साहिब गुरु अर्जन देव जी महाराज की पंक्ति अखीर दे है, राम रमत मत प्रगति आए, कहो कबीर गुर सोची पाए। हे कबीर जे बंदा किधरे राम राम का रटन करी जाए तो वह मत मिल जाती है, जिदे नाल बंदा राम नाम का रस माणदा, फिर लेले नूं चुंगण की लोड़ नहीं। बंदा फस गया उसके हुण निकले किस तरह, सवाल खड़ा कर दिता कबीर ने, जवाब नाल लिखना पिया गुरु अर्जन देव जी। राम रमत मत प्रगति आए, कहो कबीर गुर सो जीवा। और एक थां ते ने मैं अर्ज की ना, मैंने 150 शब्द इस तरह के लभे ने, गुरु अर्जन देव जी के, गुरु अमरदास जी के, गुरु नानक देव जी के, जो भगतों के मुकाबले पर है, फरीद के मुकाबले पर, कबीर के मुकाबले पर, जयदेव के मुकाबले पर। ऐसा ना समझना कि भगतों को गलत साबित किया, कदा ही नहीं। भगतों ने एक सच्ची सुची समस्या जी मनुख की सामने रख दी, समस्या समाधान चाहिए सी, नाल सतगुरों ने लिखे एक सवाल खड़ा कर दिता है, ए बंदे तेरी जिंदगी का यह सवाल है, तो कम से कम बंदे अपने सवाल का तो पता हो तवाई जवाब लगेगा ना। तो भगतों ने सवाल इस वास्ते रखे है कि तेरे जीवन के यह सवाल ने, इन्हों समझने की कोशिश कर। इन सवालों का यह जवाब है सतगुरों ने नाल लिख दिता है, और एक थां ते नहीं कई थां ते। दो चार उदाहरण मैं थोड़े सामने होर रख रहा ताकि गल स्पष्ट हो जाए कि भगत ते गुरदेव इन्हां दी शैली शब्दावली तर्जे बयानी रवानी भाव और ज्ञान कितना सम्मिलित है, कितना एक है। ਫਰੀਦ ਕਹਿੰਦੇ ਨੇ ਰੱਤੀ ਰੱਤ ਨਾ ਨਿਕਲੇ ਜੇ ਤਨ ਚੀਰੇ ਕੋਏ। ਫਰੀਦਾ ਜੋ ਸ਼ਹਿ ਰੱਤੇ ਆਪਣੇ ਤਿੰਨ ਤਨ ਰੱਤ ਨਾ ਹੋਏ। ਹੁਣ ਇੱਕ ਸਵਾਲ ਐਸਾ ਖੜਾ ਕਰ ਦਿੱਤਾ ਹੈ ਜਿਹਦੇ ਚ ਰਹੱਸ ਤੇ ਰਮਜ਼ ਹੈ ਬੜੀ, ਔਰ ਐਸਾ ਪ੍ਰਸ਼ਨ ਜੋ ਆਪਣੇ ਵਿੱਚ ਬਹੁਤ ਸਾਰੇ ਜਵਾਬ ਛੁਪਾਈ ਬੈਠਾ। ਪ੍ਰਸ਼ਨ ਏਕ ਅਨੇਕ ਜੈ ਉੱਤਰ ਅਲੰਕਾਰ ਮਾਨੋ ਤੈ ਚਿੱਤਰ। ਇਹਨੂੰ ਚਿੱਤਰਾ ਅਲੰਕਾਰ ਕਹਿੰਦੇ ਨਾ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਜਪਜੀ ਸਾਹਿਬ ਦੇ ਵਿੱਚ। ਜਪਜੀ ਸਾਹਿਬ ਦਾ ਟੀਕਾ ਕੀਤਾ ਭਾਈ ਸੰਤੋਖ ਸਿੰਘ ਜੀ ਨੇ, ਉਸ ਟੀਕੇ ਦਾ ਨਾਂ ਰੱਖਿਆ ਗਰਭ ਗੰਜਨੀ। ਕਿਸੇ ਵਿਦਵਾਨ ਪੰਡਿਤ ਬ੍ਰਾਹਮਣ ਨੇ ਭਾਈ ਸੰਤੋਖ ਸਿੰਘ ਜੀ ਨੂੰ ਕਹਿ ਦਿੱਤਾ, ਗੁਰੂ ਨਾਨਕ ਕੋਈ ਆਲਮ ਥੋੜ੍ਹੀ ਸਨ, ਵਿਦਵਾਨ ਥੋੜ੍ਹੀ ਸਨ, ਨਾ ਉਹ ਸੰਸਕ੍ਰਿਤ ਪੜ੍ਹੇ ਕਿਸੇ ਕੋਲ, ਨਾ ਅਰਬੀ ਫਾਰਸੀ ਪੜ੍ਹੇ, ਨਾ ਕਿਸੇ ਵਿਦਿਆਲੇ ਦੇ ਆਸ਼ਰਮ ਵਿੱਚ ਉਹਨਾਂ ਨੇ ਬਕਾਇਦਾ ਤਾਲੀਮ ਲਈ। ਸੁਰਤ ਸੰਭਾਲਦਿਆਂ ਘਰ ਤੋਂ ਬਾਹਰ ਨਿਕਲ ਗਏ। ਇਸ ਵਾਸਤੇ ਭਗਤ ਸਨ, ਸੰਤ ਸਨ, ਵਿਦਵਾਨ ਨਹੀਂ ਸਨ, ਵਿਦਵਾਨੀ ਹੋਰ ਗੱਲ ਹੈ। ਉਸ ਵਕਤ ਕੁਛ ਚੀਦਾ ਚੀਦਾ ਪੰਕਤੀਆਂ ਭਾਈ ਸੰਤੋਖ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਉਸ ਬ੍ਰਾਹਮਣ ਦੇ ਅੱਗੋਂ ਰੱਖੀਆਂ ਤੇ ਆਖਿਆ, ਤੂੰ ਹੁਣ ਇਹਦੇ ਮੈਨੂੰ ਸਿਰਫ ਅਰਥ ਕਰਕੇ ਦੱਸ ਦੇ, ਅਰਥ ਇਹ ਗੁਰੂ ਨਾਨਕ ਕੀ ਕਹਿ ਰਹੇ ਨੇ। ਕੁਝ ਸੰਸਕ੍ਰਿਤੀ ਸਲੋਕ, ਕੁਝ ਬ੍ਰਿਜ ਭਾਸ਼ਾ ਦੇ ਛੰਦ, ਕੁਝ ਫਾਰਸੀ ਦੇ ਬੋਲ ਗੁਰੂ ਨਾਨਕ ਦੇ ਰੱਖੇ, ਭਾਈ ਇਹਨਾਂ ਦੇ ਅਰਥ ਕਰ। ਉਸ ਬ੍ਰਾਹਮਣ ਕੋਲ ਅਰਥ ਨਹੀਂ ਬਣੇ ਤੇ ਭਾਈ ਸੰਤੋਖ ਸਿੰਘ ਜੀ ਕਹਿਣ ਲੱਗੇ, ਹੁਣ ਤੂੰ ਮੇਰਾ ਲਿਖਿਆ ਟੀਕਾ ਜਪਜੀ ਸਾਹਿਬ ਦਾ ਪੜ੍ਹ। ਪਹਿਲਾ ਟੀਕਾ ਜਪਜੀ ਸਾਹਿਬ ਦਾ ਭਾਈ ਸੰਤੋਖ ਸਿੰਘ ਜੀ ਦਾ। ਕਹਿੰਦੇ ਜਿਸ ਵਕਤ ਉਸ ਬ੍ਰਾਹਮਣ ਨੇ ਪੜ੍ਹਿਆ, ਉਹਨੇ ਭਾਈ ਸੰਤੋਖ ਸਿੰਘ ਜੀ ਦੇ ਕਦਮਾਂ ਤੇ ਆਪਣਾ ਮੱਥਾ ਰੱਖਿਆ, ਆਖਿਆ, ਭਾਈ ਜੀ ਮੈਂ ਇੱਥੋਂ ਭੁੱਲ ਹੋਈ, ਬਹੁਤ ਭੁੱਲ ਹੋਈ, ਵਿਦਿਆ ਦਾ ਹੰਕਾਰ ਸਾਰੇ ਦਾ ਸਾਰਾ ਚੂਰ ਹੋ ਗਿਆ ਮੇਰਾ। ਔਰ ਪਤਾ ਉਸ ਟੀਕੇ ਦਾ ਨਾਂ ਭਾਈ ਸੰਤੋਖ ਸਿੰਘ ਜੀ ਨੇ ਕੀ ਲਿਖਿਆ? ਗਰਭ ਗੰਜਨੀ। ਗਰਭ ਗੰਜਨੀ ਆਮ ਮਿਲਦਾ ਸੀ, ਸ਼ਾਇਦ ਹੁਣ ਅੱਜ ਕੱਲ੍ਹ ਦੁਬਾਰਾ ਨਹੀਂ ਛਪ ਸਕੇ। ਇਹਦੇ ਵਿੱਚ ਭਾਈ ਸਾਹਿਬ ਨੇ ਅਲੰਕਾਰ ਲਿਖੇ ਨੇ ਕਿ ਗੁਰੂ ਨਾਨਕ ਨੇ ਕਿਹੜੇ ਕਿਹੜੇ ਅਲੰਕਾਰਾਂ ਦਾ ਪ੍ਰਯੋਗ ਕੀਤਾ। ਅਨੋਖਤੀ ਅਲੰਕਾਰ, ਕਹਿਣਾ ਇੱਕ ਨੂੰ, ਸਮਝਾਉਣਾ ਇੱਕ ਨੂੰ, ਇਹਨੂੰ ਕਹਿੰਦੇ ਅਨੋਖਤੀ ਅਲੰਕਾਰ। ਗੁਰੂ ਨਾਨਕ ਗੱਲ ਆਪਣੇ ਤੇ ਲੈਂਦੇ ਨੇ ਪਰ ਸਮਝਾਉਂਦੇ ਦੂਜੇ ਨੂੰ, ਗੱਲ ਤੇ ਆਪਣੇ ਉੱਤੇ ਲੈ ਲੈਂਦੇ ਨੇ ਕਿ ਇੱਕ ਸਵਾਨ ਦੋਏ ਸਵਾਨੀ ਨਾਲ, ਭਲਕੇ ਭੌਂਕੇ ਸਦਾ ਬਿਆਲ, ਕੂੜ ਛੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾ ਕਰਤਾਰ, ਐ ਮੇਰੇ ਕਰਤਾਰ, ਮੈਂ ਐਸਾ ਧਾਨਕ ਹਾਂ, ਮੈਂ ਐਸਾ ਨੀਚ ਹਾਂ। ਪਰ ਨਹੀਂ, ਅਨੋਖਤੀ ਅਲੰਕਾਰ, ਮਨੁੱਖਤਾ ਦੀ ਨੀਚਤਾ ਮਨੁੱਖਤਾ ਦੇ ਸਾਹਮਣੇ ਰੱਖੀ, ਪਰ ਮਨੁੱਖ ਨੂੰ ਕਿਸ ਤਰ੍ਹਾਂ ਨੀਚ ਆਖੀ ਹੈ, ਆਪਣੇ ਆਪ ਨੂੰ ਨੀਚ ਕਹਿ ਕੇ ਜਗਤ ਦੇ ਸਾਹਮਣੇ ਰੱਖ ਦਿੱਤਾ। ਜਿਸ ਤਰ੍ਹਾਂ ਗਿਣਤੀ ਕਰਦੇ ਨੇ ਮੇਰੇ ਪਾਤਸ਼ਾਹ, ਅਸੰਖ ਜਪ ਅਸੰਖ ਭਾਵ, ਇਹਦੇ ਸਾਰੇ ਚੰਗੇ ਮਨੁੱਖਾਂ ਦੀ ਗਿਣਤੀ ਕਰਦੇ ਨੇ, ਇਤਨੇ ਨੇ। ਅਸੰਖ ਜਪ ਅਸੰਖ ਭਾਵ, ਅਸੰਖ ਪੂਜਾ ਅਸੰਖ ਤਪਤਾਓ, ਅਸੰਖ ਹੀ ਤਪੀ ਨੇ, ਅਸੰਖ ਹੀ ਜਪੀ ਨੇ, ਅਸੰਖ ਹੀ ਗਿਆਨੀ ਨੇ, ਅਸੰਖ ਹੀ ਦਾਨੀ ਨੇ, ਉਹ ਸਾਰੀ ਹੁਣ ਗਿਣਤੀ ਕਰਦੇ ਨੇ। ਫਿਰ ਦੂਜੀ ਪੌੜੀ 'ਚ ਗਿਣਦੇ ਨੇ ਦੂਜਿਆਂ ਦੀ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਹੋਰ, ਇਹਨਾਂ ਦੀ ਗਿਣਤੀ ਕਰਦੇ ਨੇ। ਵੀ ਨਿਰੇ ਐਸੇ ਨੇ ਕਿ ਜਪੀ ਤਪੀ ਨੇ, ਜਗਤ ਵਿੱਚ ਇਹ ਵੀ ਨੇ। ਔਰ ਆਪ ਸੁਣ ਕੇ ਹੈਰਾਨ ਹੋਵੋ ਕਿ ਇਹਨਾਂ ਚਾਰ ਪੌੜੀਆਂ ਦੇ ਵਿੱਚ ਜਿਹੜੀ ਮੁਖੀ ਪੰਕਤੀਆਂ ਨੇ, ਅਸਥਾਈ ਪੰਕਤੀਆਂ, ਉਹਨੇ ਇਹ ਕੁਦਰਤ ਕੌਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੇ ਸਾਈ ਮਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਅਸਥਾਈ ਪੰਕਤੀ ਹੈ। ਔਰ ਇਸ ਤਰ੍ਹਾਂ ਦੀ ਅਸਥਾਈ ਪੰਕਤੀ ਸਾਹਿਬਾਂ ਨੇ ਕਈ ਕਈ ਥਾਂ ਤੇ ਚਾਰ ਚਾਰ ਪੌੜੀਆਂ ਚ ਵਰਤੀ ਹੈ। ਜੈਸੇ ਸੁਣੀਏ ਦੀ ਚਾਰ ਪੌੜੀਆਂ, ਮਨੀਏ ਦੀ ਚਾਰ ਪੌੜੀਆਂ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ, ਮਨ ਕੋਈ ਚਾਰਾਂ ਪੌੜੀਆਂ ਚ ਚਲੇਗਾ। ਔਰ ਇਸੇ ਤਰੀਕੇ ਨਾਲ ਸੁਣੀਏ ਦੁੱਖ ਪਾਪ ਦਾ ਨਾਸ, ਚਾਰੇ ਪੌੜੀਆਂ ਚਲੇਗਾ। ਆਦੇਸ਼ ਕਿਸੇ ਆਦੇਸ਼, ਇਹ ਚਾਰੀਆਂ ਪੌੜੀਆਂ ਚਲੇਗਾ। ਇੱਥੇ ਇੱਕ ਨਵੀਂ ਕਲਾ ਤੁਸੀਂ ਵੇਖੋਗੇ ਇਹਨਾਂ ਚਾਰ ਪੌੜੀਆਂ ਚ, ਮਜ਼ਮੂਨ ਇੱਕੋ, ਵਿਚਾਰ ਇੱਕੋ ਚੱਲ ਰਹੀ ਹੈ। ਤਿੰਨ ਪੌੜੀਆਂ ਤੇ ਹੈ ਕੁਦਰਤ ਕੌਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੇ ਸਾਹਿਬ ਅਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਤਿੰਨ ਪੌੜੀਆਂ ਚ ਇਹ ਹੈ, ਲੇਕਿਨ ਅਸੰਖ ਮੂਰਖ ਅੰਧ ਗੋਰ ਵਿੱਚ ਇਹ ਨਹੀਂ ਹੈ। ਉੱਥੇ ਕੁਦਰਤ ਕੌਣ ਕਹਾ ਵਿਚਾਰ ਨਹੀਂ ਹੈ, ਪਤਾ ਉੱਥੇ ਕੀ ਹੈ? ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੇ ਸਾਹਿਬ ਅਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਨੀਚਾਂ ਦੀ ਗਿਣਤੀ ਕਰਦਿਆਂ ਕਰਦਿਆਂ, ਨਿੰਦਕਾਂ ਦੀ ਗਿਣਤੀਆਂ ਕਰਦਿਆਂ ਕਰਦਿਆਂ, ਬੁਰਿਆਂ ਦੀ ਗਿਣਤੀ ਕਰਦਿਆਂ ਕਰਦਿਆਂ, ਗੁਰੂ ਨਾਨਕ ਨੂੰ ਖਿਆਲ ਆਇਆ ਇਕੱਲੇ ਨਾ ਰਹਿ ਜਾਣ, ਆਪ ਨਾਲ ਖੜੇ ਹੋ ਗਏ। ਨਾਨਕ ਨੇ ਕਹੇ ਵਿਚਾਰ, ਇਹਨਾਂ ਨੀਚਾਂ ਦੀ ਵਿਚਾਰ ਕਰਨ ਵਾਲਾ ਵੀ ਕੋਈ ਉੱਤਮ ਮਨੁੱਖ ਨਹੀਂ ਹੈ। ਨਾਨਕ ਨੇ ਕਹੇ ਵਿਚਾਰ, ਵਾਰਿਆਂ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੇ ਸਾਹਿਬ ਲਿਕਾਰ। ਵਿਆਕਰਨ ਦੇ ਪੰਡਿਤ ਕਹਿੰਦੇ ਨੇ ਗੁਰੂ ਨਾਨਕ ਨੇ ਇੱਥੇ ਰਵਾਨੀ ਨੂੰ ਤੇ ਕਵਿਤਾ ਦੀ ਸ਼ੈਲੀ ਨੂੰ ਹੀ ਬਦਲ ਦਿੱਤਾ, ਵਰਨਾ ਕਵਿਤਾ ਤੇ ਇਹ ਚੱਲ ਰਹੀ ਸੀ ਕੁਦਰਤ ਕੌਣ ਕਹਾ ਵਿਚਾਰ, ਅਸਥਾਈ ਪੰਕਤੀ ਤੇ ਬਦਲ ਦਿੱਤੀ ਇਸ ਇੱਕ ਪੌੜੀ ਚ, ਵਰਨਾ ਵਿਚਾਰ ਉਹੀ ਚੱਲ ਰਹੀ ਹੈ। ਚਾਰਾਂ ਪੌੜੀਆਂ ਦੇ ਚ ਮਜ਼ਮੂਨ ਇਹ ਹੈ, ਕੁਦਰਤ ਕੌਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੇ ਸਾਹਿਬ ਅਧਿਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਪਰ ਨੀਚਾਂ ਦੀ ਗਿਣਤੀ ਕਰਦਿਆਂ ਕਰਦਿਆਂ, ਮੂਰਖਾਂ ਦੀ ਗਿਣਤੀ ਕਰਦਿਆਂ ਕਰਦਿਆਂ, ਦਇਆ ਦੇ ਘਰ ਵਿੱਚ ਭਰ ਗਏ, ਇਕੱਲੇ ਰਹਿ ਜਾਣਗੇ। ਤੋ ਆਪ ਉੱਥੇ ਆਪਣਾ ਨਾਮ ਵਰਤਣ, ਬਾਕੀ ਤਿੰਨਾਂ ਪੌੜੀਆਂ ਚ ਕੋਈ ਨੀ। ਨਾਨਕ ਨੀਚ ਕਹੇ ਵਿਚਾਰ, ਵਾਰਿਆਂ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੇ ਸਾਹਿਬ ਅਧਿਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਇਹ ਅਨੋਖੀ ਅਲੰਕਾਰ ਹੈ, ਜ਼ਿਕਰ ਕਿਸੇ ਦਾ ਕਰਨਾ, ਗੱਲ ਕਿਸੇ ਦੀ ਲੈਣੀ ਆਪਣੇ ਲਈ, ਅਨੋਖੀ ਅਲੰਕਾਰ। ਚਿਤਰਾ ਅਲੰਕਾਰ, ਸਵਾਲ ਇੱਕ ਹੈ ਜਵਾਬ ਅਨੇਕਾਂ ਨੇ, ਔਰ ਸਵਾਲ ਬਹੁਤ ਸਾਰੇ ਨੇ, ਬਹੁਤ ਸਾਰੇ ਸਵਾਲਾਂ ਦਾ ਜਵਾਬ ਸਿਰਫ ਇੱਕ, ਇੱਕ ਜਵਾਬ ਨਾਲ ਸਾਰੇ ਸਵਾਲਾਂ ਨੂੰ ਸ਼ਾਂਤ ਕਰ ਦੇਣਾ। ਇਹ ਸਾਰੇ ਅਲੰਕਾਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖੇ ਨੇ। ਕਹਿੰਦੇ ਪੰਡਿਤ ਪੜ੍ਹ ਕੇ ਦੰਦ ਰਹੇ, ਕਹਿਣ ਲੱਗੇ ਹੱਦ ਹੋ ਗਈ, ਇਹ ਤੇ ਜਿੱਥੇ ਵਿਦਿਆ ਖਤਮ ਹੁੰਦੀ ਹੈ ਗੁਰੂ ਨਾਨਕ ਦੀ ਕਲਾਮ ਉੱਥੋਂ ਸ਼ੁਰੂ ਹੁੰਦੀ ਹੈ। ਉਸ ਪੰਡਿਤ ਨੇ ਸਜਦਾ ਕੀਤਾ ਸੀ, ਉਸ ਪੰਡਿਤ ਨੇ ਖਿਮਾ ਮੰਗੀ ਸੀ, ਕਹਿਣ ਲੱਗਾ ਮੇਰਾ ਗਰਭ ਨਾਸ਼ ਹੋ ਗਿਆ। ਤੋ ਜਿਉਂ ਉਸਨੇ ਕਿਹਾ ਨਾ ਮੇਰਾ ਗਰਭ ਨਾਸ਼ ਹੋ ਗਿਆ, ਤੇ ਭਾਈ ਸਾਹਿਬ ਨੇ ਗ੍ਰੰਥ ਦਾ ਨਾਂ ਰੱਖ ਛੱਡਿਆ ਗਰਭ ਗੰਜਨੀ। ਅੱਜ ਇਹ ਗਰਭ ਗੰਜਨੀ ਦੇ ਨਾਂ ਤੇ ਮਿਲਦਾ, ਗਰਭ ਗੰਜਨੀ। ਤੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਜਿੱਥੇ ਜਿੱਥੇ ਸਤਿਗੁਰੂ ਵੇਖਦੇ ਹਨ ਕਿ ਇੱਥੇ ਸ਼ਬਦ ਪੜ੍ਹਦੇ ਹਾਂ, ਮਨੁੱਖ ਦੇ ਅੰਦਰ ਸਵਾਲ ਤੇ ਖੜਾ ਹੋਵੇਗਾ, ਪਰ ਸਮਾਧਾਨ ਜਵਾਬ। ਤੋ ਫਰੀਦ ਕਹਿੰਦੇ ਰਤੀ ਰਤ ਨਾ ਨਿਕਲੇ ਜੇ ਤਨ ਚੀਰੇ ਹੋਏ, ਜੋ ਹੈ ਰੱਤੇ ਆਪਣੇ ਤਿੰਨ ਤਨ ਰਤ ਨਾ ਹੋਵੇ। ਵੀ ਜਿਹੜੇ ਰੱਬ ਦੇ ਰੰਗ ਵਿੱਚ ਰੱਤੇ ਹੋਏ ਨੇ ਉਹਨਾਂ ਦੇ ਅੰਦਰ ਰੱਤ ਕੋਈ ਨਹੀਂ। ਤੋ ਭਰਮ ਭੁਲੇਖਾ ਕਹਿ ਸਕਦਾ ਸੀ, ਹਾਲਾਂਕਿ ਭਰਮ ਭੁਲੇਖਾ ਫਰੀਦ ਨੇ ਪਾਇਆ ਨਹੀਂ, ਗੱਲ ਬਿਲਕੁਲ ਸੱਚੀ ਕਰ ਦਿੱਤੀ ਗਈ, ਪਰ ਸੱਚੀ ਗੱਲ ਕੀਤੀ ਹੈ ਰਹਿਤ ਵਿੱਚ ਛੁਪਾ ਕੇ। ਉਹਨੂੰ ਹੁਣ ਗੁਰੂ ਅਮਰਦਾਸ ਜੀ ਖੋਲਦੇ ਨੇ ਮੱਲਾ ਤੀਜਾ। ਸਾਹਿਬ ਕਹਿੰਦੇ ਨੇ ਫਰੀਦਾ ਇਹੋ ਤਨ ਸਭੋ ਰੱਤ ਹੈ। ਸਲੋਕ ਫਰੀਦ ਦੇ ਸਲੋਕਾਂ ਵਿੱਚ ਇਹ ਬਾਣੀ ਗੁਰੂ ਅਮਰਦਾਸ ਜੀ ਦੀ, ਇਹੋ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਹੋਏ, ਜੋ ਸ਼ੈ ਰੱਤੇ ਆਪਣੇ ਤਿੰਨ ਤਨ ਲੋਭ ਰੱਤ ਨਾ ਹੋਏ। ਬਹਿ ਪਈਏ ਤਨ ਖੀਨ ਹੋਏ, ਲੋਭ ਰੱਤ ਵਿੱਚੋਂ ਜਾਏ, ਜਿਉਂ ਬੈਸੰਤਰ ਧਾਤ ਸੁਧ ਹੋਏ, ਤਿਉਂ ਹਰ ਕਾ ਭਾਉ ਦੁਰਮਤ ਮੈਲ ਗਵਾਏ। ਗੁਰੂ ਅਮਰਦਾਸ ਜੀ ਕਹਿੰਦੇ ਐ ਫਰੀਦ, ਜਦ ਬੰਦਾ ਰੱਬ ਦੇ ਭੈ ਵਿੱਚ ਆਉਂਦਾ ਹੈ ਤੇ ਉਹਦੇ ਅੰਦਰ ਜਿਹੜੀ ਲੋਭ ਦੀ ਰੱਤ ਹੈ ਨਾ, ਉਹ ਖਤਮ ਹੋ ਜਾਂਦੀ, ਸੁੱਕ ਜਾਂਦੀ। ਗੱਲ ਇਹੀ ਫਰੀਦ ਨੇ ਆਖੀ ਹੈ, ਲੋਭ ਸ਼ਬਦ ਨਹੀਂ ਵਰਤਿਆ, ਆਪ ਖੋਲੋ। ਸਤਿਗੁਰੂ ਨੇ ਖੋਲ ਕੇ ਗੱਲ ਕਰ ਦਿੱਤੀ। ਐਸਾ ਨਹੀਂ ਕਿ ਭਗਤਾਂ ਦੀ ਬਾਣੀ ਕਿਧਰੇ ਕੋਈ ਕਮੀ ਹੈ, ਐਸੀ ਕਦੇ ਹੀ ਗੱਲ ਹੈ। ਭਗਤਾਂ ਨੂੰ ਬਹੁਤ ਵੱਡਾ ਸਨਮਾਨ ਦਿੱਤਾ ਹੈ ਸਤਿਗੁਰਾਂ ਨੇ, ਔਰ ਅਨੇਕਾਂ ਥਾਵਾਂ ਤੇ ਸ਼ੈਲੀ ਸ਼ਬਦਾਵਲੀ ਇੱਕੋ ਹੈ, ਔਰ ਅਨੇਕਾਂ ਥਾਂ ਤੇ ਐਸਾ ਹੈ ਕਿ ਕਿਸੇ ਪੰਕਤੀਆਂ ਦੀ ਪੂਰਤੀ ਵੀ ਮੇਰੇ ਪਾਤਸ਼ਾਹ ਨੇ ਕਰ ਦਿੱਤੀ ਹੈ। ਔਰ ਮੈਂ ਤੁਹਾਡੇ ਸਾਹਮਣੇ ਇੱਕ ਸ਼ਬਦ ਰੱਖਿਆ, ਗੌੜੀ ਸ੍ਰੀ ਕਬੀਰ ਜੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਇੱਕ ਬਚਨ ਹੋਰ ਕਰਦੇ ਹਾਂ ਤਾਂ ਮੈਂ ਅੱਗੇ ਵਧਾਂ। ਸਾਰੰਗ ਰਾਗ ਵਿੱਚ ਇੱਕ ਸ਼ਬਦ ਹੈ, ਉਹਦਾ ਸਿਰਲੇਖ ਹੈ ਸਾਰੰਗ ਮੱਲਾ ਪੰਜਵਾਂ ਸੂਰਦਾਸ। ਗੁਰੂ ਅਰਜਨ ਦੇਵ ਜੀ ਦਾ ਤਖੱਲੁ ਸੂਰਦਾਸ ਨਹੀਂ ਹੈ, ਪਰ ਲਿਖਿਆ ਇਸੇ ਤਰੀਕੇ ਨਾਲ ਹੈ ਸਾਰੰਗ ਮੱਲਾ ਪੰਜਵਾਂ ਸੂਰਦਾਸ। ਇੱਕ ਛੋਟੀ ਜਿਹੀ ਕਥਾ ਤੁਹਾਡੇ ਸਾਹਮਣੇ ਰੱਖਾਂ। ਇਹ ਭਗਤ ਬਿੰਦਰਾਬਨ ਦਾ ਵਾਸੀ ਸੀ, ਇਹਨੇ ਗੁਰੂ ਨਾਨਕ ਦੇ ਘਰ ਦੀ ਬੜੀ ਉਪਮਾ ਸੁਣੀ, ਨਾਲ ਇਹ ਵੀ ਸੁਣਿਆ ਕਿ ਹੁਣ ਗੁਰੂ ਨਾਨਕ ਦੇ ਸਿੰਘਾਸਣ ਤੇ ਗੱਦੀ ਤੇ ਪੰਜਵੀਂ ਜੋਤ ਗੁਰੂ ਅਰਜਨ ਦੇਵ ਜੀ ਮਹਾਰਾਜ ਬਿਰਾਜਮਾਨ ਨੇ, ਤੇ ਉਹ ਇੱਕ ਬੋਹਤ ਬਣਾ ਰਹੇ ਨੇ, ਜਹਾਜ਼ ਬਣਾ ਰਹੇ ਨੇ, ਬਾਣੀ ਗੁਰੂ ਦੀ ਰਚਨਾ ਕਰ ਰਹੇ ਨੇ, ਗੁਰੂ ਗ੍ਰੰਥ ਦੀ ਬੀੜ ਬਣਾ ਰਹੇ ਨੇ, ਔਰ ਉਸਦਾ ਪ੍ਰਕਾਸ਼ ਹੋਵੇਗਾ ਹਰਿਮੰਦਰ ਦੇ ਵਿੱਚ। ਇਹ ਸੌ ਇਸਨੇ ਬਿੰਦਰਾਬਨ ਵਿੱਚ ਸੁਣੀ। ਬ੍ਰਹਮ ਗਿਆਨੀ ਸੀ, ਅੰਦਰੋਂ ਕਵਿਤਾ ਫੁੱਟਦੀ ਸੀ ਝਰਨਿਆਂ ਦੀ ਤਰ੍ਹਾਂ, ਪਰ ਸੂਰਮੈ ਨੇਤਰਹੀਣ ਸੀ, ਅੰਧਾ ਸੀ। ਕਹਿੰਦਾ ਜਾਵਾਂ ਤੇ ਕਿਸ ਤਰ੍ਹਾਂ ਜਾਵਾਂ, ਪਰ ਇਸਦੀ ਤੁਸੀਂ ਹਿੰਮਤ ਦੇਖੋ। ਹੱਥ ਜੋੜ ਕੇ ਇਸਨੇ ਪ੍ਰਾਰਥਨਾ ਕੀਤੀ, ਐ ਗੁਰੂ ਨਾਨਕ ਮੈਂ ਤੇਰੇ ਕਦਮਾਂ ਤੱਕ ਪਹੁੰਚਣਾ ਹੈ, ਅੱਖ ਕੋਈ ਨਹੀਂ ਮੇਰੇ ਕੋਲ, ਪੈਰ ਹੈਗੇ ਨੇ, ਮੈਂ ਆਪਣੇ ਪੈਰਾਂ ਦੇ ਆਸਰੇ ਤੇ ਚੱਲਣਾ, ਅੱਖਾਂ ਤੂੰ ਮੈਨੂੰ ਦੇਈ, ਦ੍ਰਿਸ਼ਟੀ ਤੂੰ ਦੇਈ। ਇਹ ਬਿੰਦਰਾਬੰਦ ਤੋਂ ਪੈਦਲ ਚੱਲਿਆ ਔਰ 5.5 ਮਹੀਨਿਆਂ ਦੀ ਮੁਸਾਫਰਤ ਤੋਂ ਬਾਅਦ ਅੰਮ੍ਰਿਤਸਰ ਪਹੁੰਚੇ ਪੈਦਲ। ਕਦੀ ਕਿਧਰੇ ਠੋਕਰ ਖਾ, ਕਿਧਰੇ ਠੋਕਰ ਪਾ, ਕਿਸੇ ਨੇ ਬਾਂਹ ਪਕੜ ਲਈ, ਕਿਸੇ ਨੇ ਮੀਲ ਤੱਕ ਰਸਤਾ ਦਿਖਾ ਦਿੱਤਾ, ਕਿਸੇ ਨੇ 2 ਫਰਲਾਂਗ ਤੱਕ ਤੋਰਿਆ। ਇਸ ਤਰੀਕੇ ਨਾਲ ਚੱਲਦਾ ਚੱਲਦਾ, ਪੁੱਛਦਾ ਪੁੱਛਦਾ ਇਹ ਪਹੁੰਚਿਆ ਸ੍ਰੀ ਅੰਮ੍ਰਿਤਸਰ। ਪਰ ਅੰਮ੍ਰਿਤਸਰ ਤੱਕ ਪਹੁੰਚਦਿਆਂ ਪਹੁੰਚਦਿਆਂ ਤਨ ਦੇ ਕੱਪੜੇ ਲੀਰਾਂ ਲੀਰਾਂ ਹੋ ਗਏ ਤੇ ਰਸਤੇ ਦੀ ਮੁਸਾਫਰਤ ਨੇ ਕੁਝ ਨਿਢਾਲ ਵੀ ਕਰ ਦਿੱਤਾ, ਕਮਜ਼ੋਰ ਵੀ ਕਰ ਦਿੱਤਾ। ਭਰੀ ਹੋਈ ਸੰਗਤ ਸੀ, ਬੜੇ ਬੜੇ ਵਿਦਵਾਨ ਉੱਗੇ ਸੰਗਤ ਵਿੱਚ ਬੈਠੇ, ਸਤਿਗੁਰੂ ਦੇਵ ਜੀ ਮਹਾਰਾਜ ਬਿਰਾਜਮਾਨ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀੜ ਤਸਨੀਫ ਕਰਾ ਰਹੇ ਸਨ। ਭਾਈ ਗੁਰਦਾਸ ਜੀ ਲਿਖਦੇ ਪਏ ਸਨ, ਸਤਿਗੁਰ ਉਚਾਰਨ ਪਏ ਕਰਦੇ ਸਨ। ਕਹਿੰਦੇ ਨੇ ਉੱਥੇ ਹੋਰ ਬੇਸ਼ੁਮਾਰ ਭਗਤ ਆਏ ਆਪਣੀਆਂ ਆਪਣੀਆਂ ਰਚਨਾਵਾਂ ਲੈ ਕੇ। ਸੂਰਦਾਸ ਉਸੇ ਵਕਤ ਪਹੁੰਚਿਆ ਜਦ ਲਾਹੌਰ ਦਾ ਛੱਜੂ ਭਗਤ ਵੀ ਬੈਠਾ ਸੀ, ਕਾਨਾ ਵੀ ਬੈਠਾ ਸੀ, ਭਗਤ ਸੂਫੀ ਸੰਤ ਜਮਾਲ ਹੁਸੈਨ ਵੀ ਬੈਠਾ ਸੀ, ਇਸ ਤਰ੍ਹਾਂ ਦੇ ਪ੍ਰਤਿਸ਼ਠਿਤ ਮਨੁੱਖ ਬੈਠੇ ਸਨ। ਸੂਰਦਾਸ ਵੀ ਪਹੁੰਚ ਗਿਆ ਲੀਰਾਂ ਦੇ ਵਿੱਚ, ਧੂੜ ਦੇ ਨਾਲ ਲਿਬੜਿਆ ਹੋਇਆ, ਪੈਦਲ ਚੱਲ ਕੇ ਪੈਰ ਸੁੱਜੇ ਹੋਏ, ਪੁੱਛਾ ਲਿਆ, ਸਭ ਤੋਂ ਪਿੱਛੇ ਬੈਠ ਗਿਆ। ਇਹ ਜਿਹੜੇ ਆਏ ਸਨ ਭਗਤ ਲਾਹੌਰ ਤੋਂ, ਇਹਨਾਂ ਦੀ ਰਚਨਾ ਸਤਿਗੁਰ ਨੇ ਸੁਣਨੀ ਸੀ। ਤੋ ਕਾਨੇ ਨੂੰ ਖੜਾ ਕੀਤਾ, ਭਗਤ ਤੂੰ ਸੁਣਾ ਆਪਣੀ ਗੱਲ। ਇਹ ਆਏ ਸਨ ਇਸ ਭਾਵ ਨੂੰ ਮੁੱਖ ਲੈ ਕੇ, ਇਹ ਜਿਹੜਾ ਬਹੁਤ ਤੁਸੀਂ ਬਣਾ ਰਹੇ ਹੋ, ਇਹ ਜਿਹੜਾ ਜਹਾਜ਼ ਤੁਸੀਂ ਬਣਾ ਰਹੇ ਹੋ, ਜੋ ਜਗਤ ਦੇ ਗੁਰੂ ਆਉਣਗੇ ਉਹਦੀ ਸਾਡੀ ਰਚਨਾ ਵੀ ਦਰਜ ਕਰੋ ਜਿਹੜੀ ਰੱਬੋਂ ਆਈ ਹੈ। ਸਾਹਿਬ ਕਹਿੰਦੇ ਕਿ ਅੱਛਾ ਸੁਣਾ। ਕਾਨਾ ਇਹ ਬੋਲ ਸੁਣਾਉਂਦਾ, ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਮੈਂ ਉਹੀ ਰੇ, ਮੈਂ ਉਹੀ ਰੇ। ਅਜੇ ਪੂਰਾ ਛੰਦ ਇਸਨੇ ਸੁਣਾਉਣਾ ਸੀ, ਸਤਿਗੁਰ ਕਹਿਣ ਲੱਗੇ ਚੁੱਪ ਕਰ ਜਾ, ਬਸ ਹੋਰ ਨਹੀਂ ਸੁਣਨੀ, ਅਸੀਂ ਮੈਂ ਵਿੱਚ ਲੀਨ ਨਹੀਂ ਆਉਣਾ, ਅਸੀਂ ਤੂੰ ਦੇ ਚਲੀਨ ਆਉਣਾ, ਅਸੀਂ ਤੇ ਇਹ ਦਰਜ ਕਰਨਾ, ਤੂੰ ਤੂੰ ਕਰਤਾ ਤੂੰ ਭਾਇਆ, ਮੁਝ ਮੈਂ ਰਹਾ ਨਾ ਹੋ, ਜਬ ਆਪਾ ਫਰਕਾ ਮਿਟ ਗਿਆ, ਜਤ ਦੇ ਕਹਾਂ ਤਦ ਤੂੰ, ਮੈਂ ਨਹੀਂ ਵਧਾਣੀ ਤੂੰ ਨੂੰ ਜਨਮ ਦੇਣਾ। ਇਹ ਬੋਲ ਦਰਜ ਨਹੀਂ ਹੋ ਸਕਦੇ। ਕਹਿੰਦੇ ਨੇ ਛੱਜੂ ਦੀ ਵਾਰੀ ਆਈ, ਉਹ ਕਹਿਣ ਲੱਗਾ, ਕਾਗਜ਼ ਸੰਧੀ ਪੁੱਤਰੀ ਤੋ ਵੀ ਪ੍ਰਿਯ ਨਾ ਨਿਹਾਰ, ਯਹੀ ਮਾਰ ਲੈ ਜਾ ਵਈ ਯਥਾ ਬਿਲੋਚਨ ਧਾਰ। ਵੀ ਇਸਤਰੀ ਅਗਰ ਕਾਗਜ਼ ਦੀ ਵੀ ਬਣੀ ਹੋਈ ਹੋਵੇ ਨਾ ਵੇਖ, ਕਿਉਂਕਿ ਨਰਕਾਂ ਚ ਲੈ ਜਾਂਦੀ ਹੈ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਤੂੰ ਤੇ ਮੈਲ ਹੀ ਮੈਲੀ ਕਰ ਦਿੱਤੀ। ਇੱਕ ਪਾਸੇ ਹੋ, ਇਹ ਗੱਲ ਪਹਿਲੇ ਆਪਣੀ ਮਾਂ ਨੂੰ ਕੱਢ, ਆਪਣੀ ਭੈਣ ਨੂੰ ਕੱਢ, ਕਿਆ ਉਹਨਾਂ ਨੂੰ ਨਹੀਂ ਵੇਖਦਾ ਰਿਹਾ? ਕਸੂਰ ਤੇਰੀ ਦ੍ਰਿਸ਼ਟੀ ਦਾ ਤੇ ਸਾਰੀ ਇਸਤਰੀ ਜਗਤ ਦੀ ਤੂੰ ਨਿੰਦਾ ਕਰ, ਸਾਰੇ ਇਸਤਰੀ ਸਮਾਜ ਨੂੰ ਤੂੰ ਬਣਦੇ ਨੇ? ਨਹੀਂ, ਇਹ ਤੇ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਇਸਤਰੀ ਜ਼ਾਤ ਦੀ ਨਿੰਦਾ ਵਾਸਤੇ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਥਾਂ ਨਹੀਂ। ਛੱਜੂ ਵੀ ਇੱਕ ਪਾਸੇ ਬੈਠ ਗਏ। ਬੜੇ ਬੜੇ ਭਗਤਾਂ ਦੇ ਬੋਲ ਜਦ ਰੱਦ ਹੋਣ ਲੱਗੇ ਤਾਂ ਉੱਥੇ ਆਇਆ ਹੋਇਆ ਸੀ ਜਮਾਲ ਹੁਸੈਨ, ਉਹ ਅੰਦਰੋਂ ਹੀ ਹੌਸਲਾ ਹਾਰ ਬੈਠਾ, ਬਈ ਗੱਲ ਸੁਣਾਉਣੀ ਨਹੀਂ। ਸਤਿਗੁਰ ਨੇ ਸੁਭਾਵਕ ਕਿਹਾ ਸੂਫੀ ਫਕੀਰ ਨੂੰ, ਪੁਰਖਾ ਤੂੰ ਸੁਣਾ। ਉਹ ਖੜਾ ਹੋਇਆ, ਕਹਿਣ ਲੱਗਾ, ਮਹਾਰਾਜ ਮੈਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਬੋਲਾਂ ਵਾਸਤੇ ਥਾਂ ਨਹੀਂ ਮੰਗਦਾ, ਕਿਉਂਕਿ ਮੈਂ ਵੇਖ ਲਿਆ ਮੇਰੇ ਬੋਲ ਕੁਛ ਨੇ, ਲੇਕਿਨ ਆਪ ਨੇ ਹੁਕਮ ਕੀਤਾ ਤੇ ਮੈਂ ਸੁਣਾਉਣਾ। ਚੁੱਪ ਵੇ ਅੜਿਆ ਚੁੱਪ, ਬੋਲਣ ਦੀ ਨਹੀਂ ਜਾ, ਮੁਲਤਾਨੀ ਸੀ ਇਹ ਜਮਾਲ ਹੁਸੈਨ। ਤੇ ਜਿਉਂ ਇਹ ਕਹਿੰਦਾ, ਸਾਹਿਬ ਕਹਿੰਦੇ ਵਾਕਈ ਤੂੰ ਚੁੱਪ ਹੀ ਹੈ। ਸਾਡਾ ਸਿਧਾਂਤ ਇਹ ਹੈ, ਜਬ ਲਗ ਦੁਨੀਆਂ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ, ਕੁਛ ਬੋਲਣਾ ਹੈ ਕੁਛ ਸੁਣਨਾ, ਚੁੱਪ ਨਹੀਂ ਰਹਿਣਾ, ਮੋਨੀ ਨਹੀਂ ਬਣਨਾ, ਖਾਮੋਸ਼ੀ ਨਹੀਂ ਅਖਤਿਆਰ ਕਰਨਾ। ਕਹਿੰਦੇ ਨੇ ਜਦ ਇਹ ਸਾਰੇ ਭਗਤ ਬੈਠ ਗਏ ਤਾਂ ਸਭ ਤੋਂ ਅਖੀਰ ਬੈਠਾ ਸੀ ਉਹ ਸੂਰਦਾਸ ਖੜਾ ਹੋ ਗਿਆ। ਕਹਿਣ ਲੱਗਾ, ਪਾਤਸ਼ਾਹ ਮੈਂ ਵੀ ਆਇਆ ਬਿੰਦਰਾਬੰਦ। ਸਤਿਗੁਰ ਕਹਿਣ ਲੱਗੇ, ਅਸੀਂ ਬੋਲ ਹੀ ਤੇਰੇ ਸੁਣਨੇ ਨੇ ਔਰ ਤੇਰੀ ਉਡੀਕ ਵਿੱਚ ਬੈਠੇ, ਤੂੰ ਸੁਣਾ, ਜ਼ਰੂਰ ਸੁਣਾ। ਕਹਿਣ ਲੱਗਾ, ਪਾਤਸ਼ਾਹ ਮੈਂ ਫਿਰ ਗਾ ਕੇ ਸੁਣਾਵਾਂਗਾ। ਇਹਦੇ ਕੋਲ ਇੱਕ ਤਾਰਾ ਸੀ, ਉਹਨੇ ਇੱਕ ਤਾਰਾ ਕੱਢਿਆ ਤੇ ਸਾਰੰਗ ਦੀ ਧੁਨ ਅਲਾਪੀ, ਯਾਨੀ ਦਿਨ ਦੇ ਦੁਪਹਿਰ ਦਾ ਵਕਤ, ਤੇ ਇਹ ਸਾਰੰਗ ਰਾਗ ਦਾ ਵਕਤ ਹੈ। ਦੁਪਹਿਰ ਹੋ ਚੁੱਕੀ ਸੀ, ਸਵੇਰੇ ਤੋਂ ਸਤਿਗੁਰ ਨੇ ਅੰਮ੍ਰਿਤ ਵੇਲੇ ਦੇ संत समागम तो बाद नितनेम तो बाद यह सारा प्रोग्राम आरंभ होया सी दोपहर हो गई सी। तो दोपहर का राग है सारंग, उन्हें सारंग की धुन अलापी कहना, उदे अलाप दे भी कोई मस्ती सी, उदे अलाप दे भी कोई गल सी। जो उसने सारंग की धुन अलापी तो एक पंक्ति अपनी जबान तो वड्डे गुरु ग्रंथ साहब विच दर्ज है, छाड़ मन हर बेमुखन को संग। इस पंक्ति दे उच्चारण करदे दी समाधि लग गई। भाई साहब भाई संतोख सिंह जी कहंदे ने दोपहर ढलन लग पई, वो अपनी समाधि च सतगुर बैठे हैं, उसे तरह भी होर कहेगा तो सुनांगे। सारा मंडल विस्माद होया बैठा, उदे अलाप ने विस्माद कर दिता और उदी समाधि ने सारे की समाधि ला दी। छाद मन हर बेमुखन को संग। कहना लांगरी सिंह आ गया ते गुरु अर्जन देव जी महाराज नू बिनय करन लगा, पातशाह लंगर ते आ रहा है ते दूर दूर दियां संगतां आईयां, नौ पंगत च बैठियां ने ते दुपहरां ढलन लग पईयां ने ते आप आओ प्रसाद छको ताकि संगत भी छके। सतगुरु हुण सोचदे ने जे ना जाइए संगत उड़ीकदी पई है और लंगर दी तोहीन है, ते जे जांदे हां ते ये भगत दा शब्द भगत दी पंक्ति इस समाधि विच है। सहब भाई गुरदास जी नूं कहण लगे अच्छा इस भगत दी इक्को ही पंक्ति चढ़ाओ फिर समाप्ति करके जावांगे, क्योंकि इहदी समाधि दा कोई पता नहीं ये कदों वापस आ रहे, ये जुड़ गए। आप सुन के हैरान हो गए, इक्को ही पंक्ति दर्ज है, इक्को ही, छाड़ मन हर बेमुखन को संग। सारंग राग दे एक कोई पंक्ति है, ना अगे कोई पंक्ति है ना पिछे कोई पंक्ति है। छाड़ मन हर बेमुखन को संग। जिस वक्त भाई गुरदास जी ने कलम चुकी तो उन्होंने शंका खड़ा कर दिता, महाराज किसे नु की पता चलेगा ये पंक्ति सूरदास दी है, किसे नु की पता चलेगा इस पंक्ति विच नाम ते है नहीं, इहदे उपर की लिखी है। साहब कहण लगे इस पंक्ति नु बाकी असी पूरा करना है। महाराज ते उह शब्द थोड़ा हो जाएगा। कहण लगे बाकी दियां पंक्तियां इस भगत नु असी सरोपा देना है, जिहनू शब्द दा सरोपा मिलिया, शब्द दा कितनी वड्डी गल इस भगत नु। उत्थे सतगुरु ने सिरलेख लिखवाया है उस पंक्ति दे थले, सारंग महला पंजवां सूरदास। शब्द ते महले पंजवें दा पर सूरदास नु भेट दिता, सूरदास नु दे दिता। सारंग महला पंजवां सूरदास उपर पंक्ति जिहड़ी सी ओह भी दर्ज करा दित्ती, इक छाड़ मन हर बेमुखन को संग। थले जिहड़े सतगुरु दे बोल ने ओह भी मैं तुहाडे सामने रखा। हर के संग बसे हर लोक, गुरु अर्जन देव जी महाराज दे ते हरी दे जिहड़े जन ने ते हरी नाल ही जुड़े रहिंदे ने, किथे भी होवन बस जुड़े ने। हर के संग बसे हर लोग, तन मन अर्प सर बस सब अर्प्यो, आनंद सहज धुन जो। इहो जिहां दे भगतां ने तन मन धन सब प्रभु नूं अर्पण कर दिता, अठे पैर आनंद दी धुनी विच रहिंदे। ऐसा क्यों? साहब अगे लिखदे ने श्याम सुंदर तज आन जो चाहत ज्यों कुश्ती तन जोग, सूरदास मन प्रभ हथ लीनो दीनो एहो परलोक। ये बचन सारे गुरु अर्जन देव जी के ने, सूरदास के नहीं। साहब कहिंदे ने श्याम सुंदर तज आन जो चाहत ज्यों कुश्ती तन जोग। श्याम सुंदर नु छड़ के, अकाल पुरख नु छड़ के किसे होर चीज की इच्छा करनी सूरदास वास्ते इंज है जिमें कोई दा खून जौंक पीती है, ज्यों कुश्ती तन जौंक। हिंदुस्तान विच इलाज किया जाता है कोड़ी का जौंकां दे नाल, कोड़ हो जाए तो फिर जौंक लाते हैं, वह फिर गंदा खून पी जाती है। तो कोड़ी का खून बड़ा मिठा हुंदा है, बड़े स्वाद नाल पीती है, तो कोड़ी के खून विच जहर आती है, जब रज के पी लेंदी है तड़प तड़प के मर जाती है, जौंक मर जाती है। श्याम सुंदर तज आन जो चाहत ज्यों कुश्ती तन जौंक। सूरदास नूं इस गल की समझ आ गई है
कि परमात्मा नूं छड़ के जिहड़े संसार दे भोग भोगणे ने है ते बड़े मिठे हैं ते बड़े स्वादले पर कौड़ी दा खून ने जो पीण तो बाद बंदा तड़प तड़प के मरदा है। अंजाम ठीक नहीं है, इहदी आखरत ठीक नहीं है। सूरदास मन प्रभु लीनो दीनो एहो परलो। सूरदास दे मन नूं परमात्मा ने अपने हथ च ले लिया है ते जिहड़े सुख भगतां नूं परलोक विच मिलदे ने इस नूं इसे लोक विच मिल गए, इस दुनिया से मिल गए, ये राज ही हो गई है। कहने ने यह शब्द चढ़ा दिता गया, कबीर का एक शब्द दर्ज करके सारंग राग का भोग पै गया, समाप्ति। बाकी का काम सतगुरां ने कल पे छड़े, सारियां नूं हुक्म कर दिता चलो लंगर छकी है, हुण जो मर्यादा है उसकी पूर्ति करिए। संगतां उत्थे बैठियां, जो सारे उठे, सतगुरु देव जी उठे, कुछ खड़ाक होया ते सूरदास की समाधि उठान हो गई। फिर कहिंदा बादशाह आप चले हो, मेरा शब्द सुनो। सतगुरु कहण लगे तेरा शब्द दर्ज कर दिता, तेरी एक पंक्ति दर्ज कर दिती गई। इस महफिल दे च भाई बन्नो जी बैठे सन, तो सूरदास कहिंदा ठीक है, मैनू थां मिल गई उस जहाज दे च जिहड़ा तुसी बनाण लगे सी। बादशाह मेरी मेहनत सफल हो गई और मैनू पता चलिया कि घर वितकरियां तो परे दा घर है, दुबदा तो परे दा घर है। अच्छा पातशाह थां तुसी दे दिती, बख्शिश कर दिती। बड़ी लंबी चौड़ी कथा जो गोष्ठी चल रही है भाई संतोख सिंह जी ने लिखी है। महाराज हुण मेरा सिर्फ ये शब्द सरवण कर लो जिहड़ा आया है। पंक्ति थी कोई दर्ज है, होर नहीं दर्ज की सतगुरां ने, क्योंकि सारंग राग की समाप्ति हो गई सी। उत्थे भाई बन्नो जी बैठे सन, उन्होंने सूरदास का सारा शब्द नोट कर लिया बैठे बैठे। जदों उच्चारण करी गए शब्द इस तरह, अजकल भाई बन्नो जी की बीड़े चो लिखे हो, छाद मन हर बेमुखन को संग, कहां पिए पै पान पे आए, दिख नहीं तजत भयंग, खर को कहां अर्गजा लेपन, मरकट भूखन अंग, सूरदास प्रभ कारी कमरिया, चढ़त न दूसर रंग। बेमुख दी संगत ना करी, सूरदास कहते छाड़ मन हर बेमुखन को संग, कहां पिए पै पान पे आए, दिख नहीं तजत भयंग, सपनों कितना भी दूध पिलाओ दूध पे जहर ही बनेगा, खर को कहां अर्गजा लेपन, मरकट भूखन अंग, बंदर दे गल विच मोतियां दी माला पहना दो तोड़ तोड़ के परे सुट देगा, खोते ते चंदन दा लेप कर दो मिट्टी च लेटेगा। सूरदास प्रभकारी कमरिया, चरत ना दूसरा रंग, काले कंबल ते दूसरा रंग नहीं चढ़दा, मनमुख दे उत्ते गुरमुखताई दा रंग नहीं चढ़दा। छाद मन हर बेमुखन को संग, इन्ना ए शब्द इसने सारंग राग विच गा के सरवण कराया। संगतां सुन के बिस्मार च गई। सतगुरु ने अपनी तरफों यह सरोपा दिता, सारंग राग की समाप्ति हुई। सूरदास ने उत्थे बाकी दे दिन जिस मस्ती दे कटे ने, वह भी भाई संतोख सिंह जी ने बड़े सुंदर ढंग दे नाल लिखे ने। अर्ज करन दी जिहड़ी मेरी इस वक्त मुख आशा से, इस पंक्ति दे नाल भी गुरु अर्जन देव जी महाराज के बोल ने, कबीर के बचना दे नाल गुरु अर्जन देव जी के बोल ने, फरीद के बोलों के नाल गुरु नानक के गुरु अमरदास जी महाराज के बोल ने। शैली शब्दाली और तर्ज बयानी मिलेगी, किधरे सवाल है उहदा जवाब है। हू बहु एक कोशिश, गुरु गोबिंद सिंह जी महाराज के अनन्य सिख भगत भाई साहब भाई नंद लाल ने की, और जिस ढंग नाल उन्होंने की है उसनों पूर्ण रूप से सफलता के नाल पेश किया कोई रानी खालसिया ने। और इस पुस्तक नूं पढ़दा पढ़दा ही मैनूं पता चलिया कि नंद लाल कितना गुरमत देश गहरा गया है, कितनी गुरबाणी की उसनों सूझ है, कितना गुरु का इश्क है, कितनी गुरु की भगति है। असी तो समझते सी चलो गजनी चो आया सी, थोड़े दिन सतगुरु के चरणा च रहा है, पर नहीं, ईरान के सारी सूफी संतां उसने खामोश कराया। ये किहड़े गिले लैके बैठ गए, किहड़े शिकवे लैके बैठ गए। जिथे शेख शाही कहता है ऐ खुदा ये बड़ी बेइंसाफी है कि तू बुरका करके एक पासे बैठ जाए, उत्थे भाई साहब कहने नहीं ते तू खुदा नाल बहुत वड्डी बेइंसाफी करेगा, इतना वड्डा बुरका कित्थे आवेगा, तू अपने होमे दे बुरके नूं इक पासे कर, अपने विचारां दे बुरके नूं इक पासे कर, करतार हाजिर नाजर है। दूजे पासे हाफिज मौलाना रूम ते शमस तबरेज कुछ रोने लैके अगे आउंदे, नंद लाल इन्हां नूं समझांदे ने ते मेरे अंदर ऐसे अगर भाव पैदा होया कि मैं समय की उलंघना ना करा, क्योंकि थानू बहुता मैं बिठा लिया इस रही लड़ी में, सतगुरु ने बख्शिश की, मैं कल शाम थोड़े सामने रखांगा। सवाल तुसी गुरु ग्रंथ साहब जी महाराज का पुरब मनाना है परसों, और मौजूदा के साडे गुरु ने, साडे रैबर ने, असि इन्हों तो रैबरी लेनी है, तो मैं समझदा यह सब तो वध पद्धर से मनाओ, ता ही असी जगत को दस सकते हैं साडे मौजूदा रैबर ने जुगो जुग अटल ने गुरु ग्रंथ साहब जी। ये पुरब भारत के कई वड्डे वड्डे शहरां च अजकल बहुत वड्डे पद्धर से मनाया जान लग गया। जिस दिन गुरुगद्दी साहिब गुरु ग्रंथ साहब जी महाराज नूं दित्ती है रस्मी तौर पर गुरु गोबिंद सिंह जी ने, इस पुरब बारे हजूर साहब की कमेटी ने फैसला कर लिया कि यह हजूर साहब के सब तो वड्डे पद्धर से मनाया जाएगा। अद कि यह 10 नवंबर तो लैके 17 नवंबर तक मनाया जा रहा है, जिस विच दास ने भी हाजिरी भरनी। साहिब गुरु ग्रंथ साहब जी महाराज का गद्दी नशीने पुरब, सतगुरां ने गद्दी ते विराजमान कर दिता केसर दे छिट्टे देख, जुगो जुग अटल रह गई गुरु ग्रंथ साहब जी महाराज करनगे। मैं शब्द दे नाल जोड़िया और रस्मी तौर पर गद्दी 10वें पातशाह ने क्यों दिती, क्योंकि 10 जामे तैयार करते रहे मनुख नूं शब्द नाल जुड़ो, गुरु शब्द है, अकाल पुरख शब्द है, परमात्मा शब्द है, वो व्यक्ति नहीं, वो शब्द है, वो अनाहत धुन है, अनाहत धुन तक पहुंचो शब्द के आसरे से। नंद लाल ने किस ढंग नाल समझाया उन्हें सूफिया नूं, कुछ विचार मैं थोड़े सामने कल रखांगा। एवें सिलसिला जो लै बैठा उसनों अधूरा समाप्त करन लगा, मेरे मन पर भी बोझ है, पर नहीं इस समय की उलंघना बहुती ना करा, भुल चुक लई खेमा की याचना गज बज के फतेह प्रवान करनी। वाहिगुरु जी का खालसा, वाहिगुरु जी की फतेह।